नूर अरसों कुरसों चटिया तुद डिठे सच्चे पातशाह मल जन्म जन्म दी कटिया सतनाम वाहे गुरु साहिब जीओ ए मन मेरिया तू सदा रहो हर नाले हर नाल रहो तू मन मेरे दुख सब विसारना ए मन मेरिया तू सदा रहो हर नाले हर नाल रहो तू मन मेरे दुख सब विसारना अंगीकार ओह करे तेरा कारज सब सवारना सबना गल्ला समरथ स्वामी सो क्यों मन हो विसारे कह नानक मन मेरे सदा रहो हर नाले सबना गल्ला समरथ स्वामी सो क्यों मनो विसारे कह नानक मन मेरे सदा रहो हर नाले वाहिगुरु जी का खालसा वाहिगुरु जी की फतेह। परम सन्मान योग सतगुरु सतगुरु गुरु ग्रंथ साहिब महाराज जी दे चरणा विच जुड़ बैठे गुरु प्यार सत्कार विच बैठे गुरु सवारे सतसंगी जनों आप जी ने बड़े प्यार नाल गुरमुख प्यारे कीर्तनिया तो गुरबाणी कीर्तन सरवण कीता है। उपरंत जो शब्द आप जी ने पाठ दे रूप अंदर सरवण कीता है ए पवित्र बाणी गुरु अमरदास सच्चे पातशाह जी ने उचारण कीती है। सिख जगत विच प्यार नाल इस बाणी नू आनंद साहिब दी बाणी किया जांदा है। दो नंबर पौड़ी दा पाठ आप जी ने सरवण कीता है। गुरु अमरदास जी ने इस पौड़ी विच मनुख दियां दो मंगां दा वर्णन कीता है। सारा जगत इन्हां दो मंगां नूं लै के जी रहा है ते गुरु अमरदास जी ने मनुख दे मन दी इस बिरती नूं इस पौड़ी विच कहा है। वो दो केड़ियां मंगां हन? एक ते हर एक मनुख चाहुंदा है मेरा हर एक कार्ज रास हो जाए जिंदगी विच जिन्ने भी कम ने भावे ओ कम शरीर नाल संबंधित ने भावे ओ मान मर्यादा दी नाल संबंध रखदे ने किसे ना किसे ढंग नाल हर एक मनुख चाहुंदा है कि मेरे सारे कम पूरे होने चाहिए ने। ये वखरी गल है कि जिन्नियां साड़ियां वाशनावां ने सारियां पूरियां नहीं हुंदियां। ये कुदरत दा एक नियम है जिन्नियां साड़ियां मंगां हुंदियां ने ਕਿਉਂਕਿ ਉਹਨਾਂ ਨੂੰ ਪੂਰੀਆਂ ਕਰਨ ਦਾ ਸਮਾਂ ਹੀ ਸਾਡੇ ਕੋਲ ਇੰਨੀ ਸਾਡੀ ਉਮਰ ਨਹੀਂ ਜਿਤਨੀਆਂ ਸਾਡੀਆਂ ਮੰਗਾਂ ਨੇ, ਇੰਨਾ ਵਕਤ ਹੀ ਨਹੀਂ ਹੈ। ਇੱਥੇ ਪਰਮਾਤਮਾ ਵੀ ਫਿਰ ਬਹੁਤ ਮਜਬੂਰ ਹੋ ਜਾਂਦਾ ਵੀ ਇਸ ਮਨੁੱਖ ਦਾ ਕੀ ਕਰਾਂ, ਉਮਰ ਛੋਟੀ ਹੈ, ਮੰਗਾਂ ਜ਼ਿਆਦੀਆਂ ਨੇ। ਪਰ ਉਹਦਾ ਇੱਕ ਸੁਭਾਅ ਹੈ, ਉਹ ਹਰ ਇੱਕ ਮਨੁੱਖ ਦੀ ਕੋਈ ਵੀ ਮੰਗ ਠੁਕਰਾਉਂਦਾ ਨਹੀਂ। ਇਹ ਕਿਸ ਤਰ੍ਹਾਂ ਦੀ ਹਸਤੀ ਹੈ, ਕਮਾਲ ਦੀ ਹਸਤੀ ਪਰਮਾਤਮਾ, ਕਿ ਭਾਵੇਂ ਕੋਈ ਕਿਸ ਤਰ੍ਹਾਂ ਦੀ ਚੀਜ਼ ਮੰਗ ਲੈਂਦਾ ਹੈ, ਉਹਦੇ ਮਨ ਵਿੱਚ ਹੁੰਦਾ ਇਹਦੀ ਇੱਛਾ ਪੂਰੀ ਕੀਤੀ ਜਾਏ। ਫਿਰ ਜਦੋਂ ਪ੍ਰਭੂ ਨੇ ਦੇਖਿਆ ਕਿ ਸੰਸਾਰ ਦੇ ਲੋਕ ਇੱਛਾਵਾਂ ਨੂੰ ਬਹੁਤ ਜ਼ਿਆਦਾ ਵਧਾ ਲੈਂਦੇ ਨੇ, ਕਿਉਂਕਿ ਬਾਹਰ ਮੁਖੀ ਮਨ ਜਿਹੜਾ ਪਦਾਰਥਾਂ ਵਿੱਚ ਹੋਣ ਕਰਕੇ ਉਹਨਾਂ ਦਾ ਰੂਪ ਧਾਰਨ ਕਰ ਜਾਂਦਾ, ਇੱਛਾ ਵੱਧ ਜਾਂਦੀਆਂ ਨੇ, ਸਮਾਂ ਤੇ ਸਾਧਨ ਘੱਟ ਜਾਂਦੇ ਨੇ। ਇਸ ਲਈ ਇੱਕ ਅੰਦਰ ਕਲਪਨਾ ਪੈਦਾ ਹੋ ਜਾਂਦੀ ਹੈ, ਦੁੱਖ ਪੈਦਾ ਹੋ ਜਾਂਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਕਿਸੇ ਪੁੱਛਿਆ ਸੀ ਕਿ ਜਦੋਂ ਅਸੀਂ ਨਾਮ ਜਪਦੇ ਹਾਂ, ਜਦੋਂ ਬਾਣੀ ਪੜ੍ਹਦੇ ਹਾਂ, ਉਦੋਂ ਮਨ ਨਹੀਂ ਟਿਕਦਾ, ਇਹਦਾ ਕੋਈ ਇਲਾਜ ਦੱਸੋ, ਸਗੋਂ ਜ਼ਿਆਦਾ ਦੌੜਦਾ। ਤੇ ਉਹਨਾਂ ਨੇ ਇਹਦਾ ਕਾਰਨ ਦੱਸਿਆ ਕਿ ਮਨ ਦੇ ਵਿੱਚ ਇੱਛਾਵਾਂ ਬਹੁਤ ਜ਼ਿਆਦੀਆਂ ਨੇ, ਇਸ ਕਰਕੇ ਮਨ ਨਹੀਂ ਟਿਕਦਾ, ਇਹਦਾ ਹੋਰ ਕੋਈ ਕਾਰਨ ਨਹੀਂ ਹੈ। ਔਰ ਇਹ ਵੀ ਯਾਦ ਰੱਖਣਾ ਚਾਹੀਦਾ, ਜਿੰਨਾ ਚਿਰ ਮਨ ਦੇ ਵਿੱਚ ਇੱਛਾਵਾਂ ਜ਼ਿਆਦੀਆਂ ਨੇ, ਉਨਾ ਚਿਰ ਕੋਈ ਵੀ ਸਮਾਧੀ, ਕੋਈ ਵੀ ਜੁਗਤ ਮਨ ਨੂੰ ਟਿਕਾਉਣ ਵਿੱਚ ਕੰਮ ਨਹੀਂ ਦੇਵੇਗੀ, ਇਹ ਕਦੀ ਹੋ ਹੀ ਨਹੀਂ ਸਕੇਗਾ। ਕਿਉਂਕਿ ਇੱਛਾ ਫਿਰ ਦੌੜਦੀ ਹੈ ਅੰਦਰ, ਜਦੋਂ ਨਾਮ ਜਪਿਆ ਜਾਂਦਾ ਹੈ ਉਹ ਵਿਰੋਧੀ ਹੈ ਨਾ, ਇੱਛਾ ਤੇ ਨਾਮ ਦੋਵੇਂ ਵਿਰੋਧੀ ਤੱਤ ਨੇ, ਆਪਸ ਵਿੱਚ ਟਕਰਾਉਣ ਵਾਲੇ ਨੇ, ਦੋਵਾਂ ਦਾ ਸੁਮੇਲ ਨਹੀਂ ਬੈਠਦਾ। ਹੁਣ ਇੱਛਾਵਾਂ ਜ਼ਿਆਦਾ ਨੇ ਤੇ ਜਿਉਂ ਹੀ ਨਾਮ ਗੁਰਬਾਣੀ ਨਾਲ ਮਨੁੱਖ ਜੁੜੇ ਤੇ ਦੋਵਾਂ ਦਾ ਯੁੱਧ ਮਨੁੱਖ ਦੇ ਮਨ ਵਿੱਚ ਸ਼ੁਰੂ ਹੋ ਜਾਂਦਾ ਹੈ, ਆਪਸ ਵਿੱਚ ਹਥਿਆਰਬੰਦ ਲੜਾਈ ਸ਼ੁਰੂ ਹੋ ਜਾਂਦੀ ਹੈ, ਆਪਸ ਵਿੱਚ ਖਹਿੰਦੀ ਹੈ ਇੱਛਾ ਤੇ ਸ਼ਬਦ। ਫਿਰ ਉਸ ਲੜਾਈ ਨੂੰ ਅਸੀਂ ਕਹਿੰਦੇ ਹਾਂ ਸਾਡਾ ਮਨ ਬਹੁਤ ਦੌੜ ਰਿਹਾ ਹੈ, ਉਹ ਟਿਕਦਾ ਨਹੀਂ। ਪਰ ਮਨੁੱਖ ਵੀ ਇਸ ਗੱਲ ਵਿੱਚ ਮਜਬੂਰ ਹੈ, ਕੁਦਰਤੀ ਤੌਰ ਤੇ ਸਰੀਰਧਾਰੀ ਵਿੱਚ ਇੱਛਾਵਾਂ ਜ਼ਰੂਰ ਹੁੰਦੀਆਂ ਨੇ। ਸਤਿਗੁਰੂ ਨੇ ਅੱਜ ਦੇ ਬਚਨ ਵਿੱਚ ਕਿਹਾ ਹੈ, ਇਹਦਾ ਇੱਕੋ ਹੀ ਇਲਾਜ ਹੈ ਕਿ ਤੇਰੀਆਂ ਸਾਰੀਆਂ ਮੰਗਾਂ ਪੂਰੀਆਂ ਹੋਣ, ਇਹਦਾ ਹੋਰ ਕੋਈ ਰਸਤਾ ਨਹੀਂ। ਤੇ ਸਾਹਿਬ ਨੇ ਬਾਣੀ ਦੇ ਵਿੱਚ ਪੁਰਾਣੇ ਸਮੇਂ ਦੀ ਤਵਾਰੀਖ ਦੇ ਹਵਾਲੇ ਦੇ ਕੇ ਵੀ ਸਾਨੂੰ ਰੋਕਣ ਦਾ ਯਤਨ ਕੀਤਾ ਵੀ ਮਨੁੱਖ ਸਮਝ ਜਾਏ ਕਿ ਕਿਸੇ ਦੀਆਂ ਕਦੀ ਪੂਰੀਆਂ ਸਾਰੀਆਂ ਮੰਗਾਂ ਕਦੀ ਵੀ ਪੂਰੀਆਂ ਨਹੀਂ ਹੋਈਆਂ। ਛੋਟਿਆਂ ਦੀ ਗੱਲ ਛੱਡੋ, ਇੱਕ ਤਾਂ ਗਰੀਬ ਆਦਮੀ ਵਿਚਾਰਾ ਦਿਹਾੜੀ ਕਰਦਾ ਹੈ, ਸ਼ਾਮ ਨੂੰ ਉਹਦਾ ਗੁਜ਼ਾਰਾ ਚੱਲਣ ਜੋਗੀ ਮਾਇਆ ਉਹਦੇ ਕੋਲ ਹੁੰਦੀ ਹੈ, ਸਵੇਰੇ ਫਿਰ ਉਹਨੂੰ ਫਿਕਰ ਹੁੰਦਾ ਹੈ। ਇਸ ਧਰਤੀ ਤੇ ਉਹ ਵੀ ਲੋਕ ਜਿਨ੍ਹਾਂ ਦੇ ਕੋਲ ਅਰਬਾਂ ਸਾਲ ਤੱਕ ਭੋਗਣ ਦੀ ਸਮਰੱਥਾ ਸੀ, ਇੰਨੇ ਪਦਾਰਥ ਸਨ, ਉਨ੍ਹਾਂ ਦੇ ਵਿੱਚ ਵੱਡੇ ਵੱਡੇ ਬਾਦਸ਼ਾਹਾਂ ਦੇ ਨਾਮ ਲਏ ਗਏ, ਜਿਨ੍ਹਾਂ ਵਿੱਚ ਸਿਕੰਦਰ ਆਉਂਦਾ ਹੈ ਜਿਹਨੇ ਸਾਰੀ ਪ੍ਰਿਥਵੀ ਨੂੰ ਜਿੱਤਿਆ, ਜਿਹਨੇ ਸਾਰੀ ਧਰਤੀ ਨੂੰ ਜਿੱਤਿਆ, ਉਹਦਾ ਵੀ ਜੀਵਨ ਕੋਈ ਉਹਦੇ ਵੀ ਜੀਵਨ ਦੇ ਉਦਾਹਰਣ ਇਸ ਤਰ੍ਹਾਂ ਦੇ ਨਹੀਂ ਮਿਲਦੇ ਵੀ ਸਿਕੰਦਰ ਨੇ ਅਖੀਰ ਤੇ ਕਿਹਾ ਹੋਵੇ ਮੈਂ ਬਿਲਕੁਲ ਤ੍ਰਿਪਤ ਹੋ ਗਿਆ, ਇਸ ਤਰ੍ਹਾਂ ਉਹਨੇ ਨਹੀਂ ਕਿਹਾ। ਸਗੋਂ ਇੱਕ ਘਟਨਾ ਉਹਦੇ ਜੀਵਨ ਦੀ ਆਉਂਦੀ ਹੈ ਜਦੋਂ ਉਹਨੇ ਸਾਰੀ ਦੁਨੀਆ ਜਿੱਤ ਲਈ ਤੇ ਇੱਕ ਕਿਸੇ ਖਬਰ ਦਿੱਤੀ, ਇੱਕ ਇਲਾਕਾ ਰਹਿੰਦਾ ਇਸ ਜੰਗਲ ਦੇ ਪਾਰਲੇ ਪਾਸੇ ਜਿੱਤਣ ਵਾਲਾ, ਜਵਾਨ ਉਮਰ ਸੀ, ਸ਼ਕਤੀ ਸੀ, ਹਾਥੀ ਤੇ ਸਵਾਰ ਹੋਇਆ, ਫੌਜ ਨਾਲ ਲਈ, ਇਲਾਕਾ ਜੰਗਲ ਤੋਂ ਪਾਰ ਪੈਂਦਾ ਸੀ। ਜਦੋਂ ਜੰਗਲ ਵਿੱਚੋਂ ਗੁਜ਼ਰ ਰਿਹਾ ਸੀ ਇਹਨੇ ਕੀ ਦੇਖਿਆ, ਰਸਤੇ ਦੇ ਵਿੱਚ ਇੱਕ ਫਕੀਰ ਸੜਕ ਦੇ ਕਿਨਾਰੇ ਸਿਆਲ ਦੇ ਦਿਨਾਂ ਵਿੱਚ ਧੁੱਪ ਵਿੱਚ ਬੜੇ ਆਨੰਦ ਨਾਲ ਬੈਠਾ ਹੋਇਆ, ਕੋਲ ਉਹਦੀ ਛੋਟੀ ਜਿਹੀ ਝੌਂਪੜੀ ਹੈ, ਬੜੇ ਆਨੰਦ ਨਾਲ ਬੈਠਾ। ਸਿਕੰਦਰ ਆਇਆ ਪਰ ਉੱਠਿਆ ਨਹੀਂ, ਇਹਨੇ ਹਾਥੀ ਰੋਕ ਲਿਆ, ਸੂਰਜ ਚੜ੍ਹਦੇ ਵੱਲੋਂ ਚੜ੍ਹਿਆ ਸੀ, ਫਕੀਰ ਲਹਿੰਦੇ ਵੱਲ ਸੀ ਸੜਕ ਦੇ, ਹਾਥੀ ਦਰਮਿਆਨ ਆ ਗਿਆ, ਫਕੀਰ ਨੂੰ ਛਾਂ ਹੋ ਗਈ। ਸਿਕੰਦਰ ਨੇ ਆਪਣੇ ਸਿਪਾਹੀਆਂ ਨੂੰ ਆਵਾਜ਼ ਦਿੱਤੀ, ਫਕੀਰ ਨਗਨ ਹੈ, ਇਹਨੂੰ ਠੰਡ ਲੱਗਦੀ ਹੋਏਗੀ, ਪੁੱਛੋ ਕੁਝ ਚਾਹੀਦਾ, ਇਹਨੂੰ ਦੇ ਜਾਈਏ। ਸਿਪਾਹੀਆਂ ਨੇ ਜਾ ਕੇ ਫਕੀਰ ਨੂੰ ਕੁਝ ਸਮਝਾਉਣ ਦਾ ਯਤਨ ਕੀਤਾ, ਪਰ ਉਹਨੇ ਥੋੜੀ ਜਿਹੀ ਮਿੱਟੀ ਫੋਲ ਕੇ ਵਿੱਚੋਂ ਇੱਕ ਟਕਾ ਕੱਢਿਆ ਤੇ ਟਕਾ ਖਿੱਚ ਕੇ ਉੱਪਰ ਮਾਰਿਆ ਜਿੱਥੇ ਸਿਕੰਦਰ ਹਾਥੀ ਦੇ ਹੋਦੇ ਵਿੱਚ ਬੈਠਾ ਹੋਇਆ ਸੀ, ਉਹਦੀ ਝੋਲੀ ਵਿੱਚ ਜਾ ਕੇ ਟਕਾ ਡਿੱਗ ਪਿਆ। ਜਦੋਂ ਉਹਨੇ ਮਿੱਟੀ ਵਿੱਚੋਂ ਕੱਢ ਕੇ ਇੱਕ ਟਕਾ ਸਿੱਟਿਆ ਤੇ ਸਿਕੰਦਰ ਦੀ ਝੋਲੀ ਵਿੱਚ ਡਿੱਗ ਪਿਆ, ਤੇ ਨਾਲੇ ਉਹਨੇ ਇਸ਼ਾਰਾ ਕੀਤਾ ਬਹੁਤ ਹੈ ਚਲਾ ਜਾ। ਫਕੀਰ ਨੇ ਸ਼ਬਦ ਕਿਹਾ ਬਹੁਤ ਹੈ ਜਾਂ ਹੋਰ ਦਿਆਂ। ਸਿਕੰਦਰ ਨੇ ਥੱਲੇ ਆਵਾਜ਼ ਦਿੱਤੀ, ਕਹਿਣ ਲੱਗਾ ਤੂੰ ਮੈਨੂੰ ਜਾਣਦਾ ਨਹੀਂ, ਮੈਂ ਸਿਕੰਦਰ ਹਾਂ, ਵਿਸ਼ਵ ਜੇਤੂ, ਸਾਰੇ ਵਰਲਡ ਨੂੰ ਜਿੱਤਿਆ ਹੈ, ਹੁਣ ਕਿੱਧਰ ਜਾ ਰਿਹਾ, ਇੱਕ ਇਲਾਕਾ ਰਹਿੰਦਾ ਹੈ, ਤੇ ਤੁਸੀਂ ਮੇਰੇ ਵੱਲ ਇਹ ਟਕਾ ਕਿਉਂ ਸਿੱਟਿਆ? ਤੇ ਉਸ ਫਕੀਰ ਨੇ ਬੜੀ ਗੰਭੀਰ ਆਵਾਜ਼ ਵਿੱਚ ਕਿਹਾ ਮੈਂ ਸੋਚਿਆ ਇੱਕ ਦੁਨੀਆਂ ਦਾ ਬਹੁਤ ਵੱਡਾ ਭਿਖਾਰੀ ਮੇਰੇ ਘਰ ਅੱਗੋਂ ਲੰਘਿਆ, ਇਹਨੂੰ ਭੀਖ ਹੀ ਦੇ ਦਿਆਂ। ਬਹੁਤ ਵੱਡਾ ਭਿਖਾਰੀ ਮੇਰੇ ਘਰ ਅੱਗੋਂ ਨਿਕਲਿਆ। ਫਿਰ ਉਹਨੇ ਕਿਹਾ ਫਕੀਰ ਸਾਈਂ ਤੂੰ ਸਮਝਿਆ ਨਹੀਂ, ਮੈਂ ਸਿਕੰਦਰ ਹਾਂ। ਕਹਿਣ ਲੱਗਾ ਸਿਕੰਦਰ ਹੈ ਤੇ ਜੇ ਤੈਨੂੰ ਸਾਰੀ ਦੁਨੀਆਂ ਜਿੱਤ ਕੇ ਸਬਰ ਨਹੀਂ ਆਇਆ ਤੇ ਹੁਣ ਕਿੱਧਰ ਤੁਰਿਆ ਜਾਂਦਾ, ਇੱਕ ਹੀ ਤਾਂ ਪਿੰਡ ਬਚਿਆ, ਅਜੇ ਵੀ ਤੂੰ ਰਜਿਆ ਨਹੀਂ, ਅਜੇ ਵੀ ਤੈਨੂੰ ਸਬਰ ਨਹੀਂ ਆਇਆ, ਸੰਤੋਖ ਨਹੀਂ ਆਇਆ, ਤੇ ਅਗਲੀ ਗੱਲ ਤੂੰ ਮੈਨੂੰ ਦੇ ਕੀ ਸਕਣਾ, ਤੂੰ ਆਪਣਾ ਹਾਥੀ ਪਾਸੇ ਕਰ ਦੇ, ਤੂੰ ਮੇਰੀ ਠੰਡ ਕੀ ਹਟਾ ਸਕਣਾ, ਤੂੰ ਤੇ ਏਡਾ ਕਮਬਖਤ ਹੈ ਕਿ ਰੱਬ ਮੇਰੇ ਵੱਲ ਧੁੱਪ ਭੇਜ ਰਿਹਾ ਸੀ, ਨਿੱਗ ਦੇ ਰਿਹਾ ਸੀ, ਮੈਂ ਉਹਦੇ ਨਾਲ ਪਿਆਰ ਨਾਲ ਗੱਲ ਕਰ ਰਿਹਾ ਸਾਂ ਤੇ ਤੂੰ ਵਿਚਕਾਰ ਹਾਥੀ ਖੜਾ ਕਰ ਦਿੱਤਾ, ਲਿਆ ਕੇ ਦੇਣਾ ਕੀ, ਤੂੰ ਤੇ ਉਹ ਵੀ ਖੋ ਲਿਆ ਜੋ ਰੱਬ ਦੇ ਰਿਹਾ ਸੀ। ਇਹ ਉਸਦਾ ਵੇਖੋ ਇੱਛਾ ਤੇ ਹਰ ਇੱਕ ਮਨੁੱਖ ਵਿੱਚ ਰਹੇਗੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਹਰ ਇੱਕ ਕੌਮ, ਹਰ ਇੱਕ ਮਜ਼ਹਬ, ਹਰ ਇੱਕ ਮਨੁੱਖ ਇੱਛਾ ਰੱਖਦਾ ਹੈ ਅੰਦਰ, ਪਰ ਸਤਿਗੁਰਾਂ ਨੇ ਇੱਛਾ ਨੂੰ ਬੈਲੈਂਸ ਵਿੱਚ ਲਿਆਉਣ ਦੀ ਗੱਲ ਕੀਤੀ ਗੁਰਬਾਣੀ ਵਿੱਚ। ਇੱਛਾ ਜਿਹੜੀ ਏ ਉਹਦੇ ਉੱਤੇ ਉੱਤੇ ਜੀਵਨ ਰਵੇ, ਇੱਛਾ ਜੀਵਨ ਦੇ ਅੰਦਰ ਨਾ ਆ ਜਾਏ, ਜਿਹਨੂੰ ਸਿਆਣਿਆਂ ਨੇ ਉਦਾਹਰਣਾਂ ਦੇ ਕੇ ਸਮਝਾਇਆ ਕਿ ਪਦਾਰਥ ਤੋਂ ਬਿਨਾਂ ਜੀਵਨ ਨਹੀਂ ਚੱਲਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਿਵੇਂ ਬੇੜੀ ਪਾਣੀ ਤੋਂ ਬਿਨਾਂ ਨਹੀਂ ਨਾ ਤਰਦੀ, ਬੇੜੀ ਨੂੰ ਤਰਨ ਵਾਸਤੇ ਜੇ ਆਪਾਂ ਸੁੱਕੇ ਥਾਂ ਤੇ ਰੱਖ ਦਈਏ ਬੇੜੀ ਨਹੀਂ ਚੱਲੇਗੀ। ਇਸ ਤਰ੍ਹਾਂ ਇਹ ਜਿਹੜਾ ਪੰਜ ਭੌਤਿਕ ਸਰੀਰ ਹੈ, ਇਹ ਜਿਹੜਾ ਜੀਵਨ ਹੈ, ਇਹ ਮਾਇਆ ਤੋਂ ਬਿਨਾਂ ਬਿਲਕੁਲ ਨਹੀਂ ਚੱਲਦਾ। ਗੁਰੂ ਸਾਹਿਬ ਨੇ ਕਿਤੇ ਨਹੀਂ ਕਿਹਾ ਵੀ ਮਾਇਆ ਨਹੀਂ ਹੋਣੀ ਚਾਹੀਦੀ, ਪਰ ਜਿਸ ਵਕਤ ਇਹ ਮਾਇਆ ਜਿਹਦੇ ਉੱਤੇ ਬੇੜੀ ਚੱਲ ਰਹੀ ਹੈ ਜੀਵਨ ਦੀ, ਬੇੜੀ ਇਹਦੇ ਉੱਤੇ ਉੱਤੇ ਰਵੇ, ਅੱਧੀ ਵਿੱਚ ਰਹੇ ਤੇ ਅੱਧੀ ਬਾਹਰ ਰਵੇ, ਉਹਨਾਂ ਚਿਰ ਤੇ ਬੇੜੀ ਤਰੇਗੀ, ਰੱਬ ਕਰੇ ਕਿਤੇ ਉਸ ਬੇੜੀ ਵਿੱਚ ਸੁਰਾਖ ਨਾ ਹੋ ਜਾਣ। ਜੇ ਬੇੜੀ ਵਿੱਚ ਸੁਰਾਖ ਹੋ ਗਏ, ਉਹ ਪਾਣੀ ਬੇੜੀ ਦੇ ਅੰਦਰ ਚਲਾ ਗਿਆ, ਉਹ ਤਾਂ ਡੋਬ ਕੇ ਰੱਖ ਦੇਗਾ, ਬਰਬਾਦੀ ਕਰ ਦੇਗਾ। ਅੱਜ ਦੇ ਮਨੁੱਖ ਦੇ ਜੀਵਨ ਦੇ ਵਿੱਚ ਇਹੀ ਵਾਪਰਿਆ ਹੈ, ਮਾਇਆ ਦਾ ਪਾਣੀ ਉਹਦੇ ਅੰਦਰ ਚਲਾ ਗਿਆ। ਸ਼ਾਇਦ ਸਵੇਰੇ ਬੇਨਤੀ ਕੀਤੀ ਸੀ, ਗੁਰੂ ਸਾਹਿਬ ਦਾ ਇਹ ਸੰਵਿਧਾਨ ਹੈ ਪਦਾਰਥ ਬੰਦੇ ਦੀ ਪਰਿਕਰਮਾ ਕਰਨ ਤੇ ਪਰਮਾਤਮਾ ਦਾ ਰਵੇ, ਇਹ ਜੀਵਨ ਦਾ ਬੈਲੈਂਸ ਹੈ। ਪਰਮਾਤਮਾ ਦਾ ਨਾਮ ਪਹਿਰੇਦਾਰ ਬਣਿਆ ਰਹੇ, ਪਦਾਰਥਾਂ ਦੀ ਯਾਦ ਮਨ ਵਿੱਚ ਜ਼ਿਆਦੇ ਨਾ ਜਾਏ, ਜੇ ਦੁੱਖ ਨੂੰ ਖਤਮ ਕਰਨਾ ਹੈ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਮਨ ਦੇ ਵਿੱਚ ਪਰਮਾਤਮਾ ਦਾ ਨਾਮ ਹੋਣਾ ਅਤਿ ਲਾਜ਼ਮੀ ਹੈ ਜੀਵਨ ਨੂੰ ਸਹੀ ਢੰਗ ਨਾਲ ਚਲਾਉਣ ਵਾਸਤੇ। ਇਹਦੇ ਸੰਬੰਧ ਵਿੱਚ ਇਹ ਨਾ ਜਾਣਨਾ ਕਿ ਇਹ ਧਰਮ ਕੁਝ ਲੋਕਾਂ ਦਾ ਬੋਝ ਹੈ, ਧਰਮ ਬੋਝ ਨਹੀਂ, ਧਰਮ ਜ਼ਰੂਰਤ ਹੈ, ਇਹ ਸਮਝ ਲੈਣਾ ਚਾਹੀਦਾ ਹੈ। ਧਰਮ ਨੂੰ ਬੋਝ ਨਾ ਸਮਝਣਾ। ਜਿਹੜੇ ਲੋਕ ਨਹੀਂ ਆਉਂਦੇ, ਨਹੀਂ ਮੰਨਦੇ, ਉਹ ਕਹਿੰਦੇ ਨੇ ਬੋਝ ਵਿੱਚ ਫਸ ਗਏ ਵਿਚਾਰੇ, ਇਹਨਾਂ ਨੂੰ ਧਰਮ ਦੀ ਅਫੀਮ ਲੱਗ ਗਈ, ਨਸ਼ੇ ਵਿੱਚ ਨੇ, ਜਾਣਾ ਪੈਂਦਾ, ਮਜਬੂਰ ਹੋ ਗਏ। ਨਹੀਂ, ਧਰਮ ਜੀਵਨ ਦਾ ਬੋਝ ਨਹੀਂ ਸਮਝਣਾ ਚਾਹੀਦਾ, ਧਰਮ ਜੀਵਨ ਦੀ ਜ਼ਰੂਰਤ ਹੈ। ਇਹਦੇ ਤੋਂ ਬਿਨਾਂ ਜੀਵਨ ਬੈਲੈਂਸ ਵਿੱਚ ਨਹੀਂ ਰਹਿੰਦਾ, ਡਾਵਾਂਡੋਲ ਹੋ ਜਾਂਦਾ ਹੈ। ਇਸ ਲਈ ਧਰਮ ਅੰਦਰ ਸੰਸਾਰ ਬਾਹਰ ਇਸ ਤਰ੍ਹਾਂ ਦਾ ਵਿਅਕਤੀ ਬਣਾਇਆ ਸੀ ਗੁਰੂ ਸਾਹਿਬ ਨੇ, ਪਰ ਬਿਲਕੁਲ ਉਲਟ ਹੋ ਗਿਆ, ਧਰਮ ਸਾਡੇ ਬਾਹਰ, ਸੰਸਾਰ ਸਾਡੇ ਅੰਦਰ ਚਲਾ ਗਿਆ, ਪਦਾਰਥ ਅੰਦਰ ਚਲੇ ਗਏ ਨੇ। ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ, ਇੱਕ ਇੱਕ ਸਵਾਸ ਨਾਲ ਮਾਇਆ ਦਾ ਚਿੰਤਨ, ਇੱਕ ਇੱਕ ਸਵਾਸ ਨਾਲ ਪਦਾਰਥ ਦਾ ਚਿੰਤਨ, ਇੱਕ ਇੱਕ ਸਵਾਸ ਨਾਲ ਦਿਸਦੇ ਹੋਏ ਜਗਤ ਦਾ ਚਿੰਤਨ। ਔਰ ਮਨ ਇੱਕ ਇੰਨੀ ਸੋਹਲ ਚੀਜ਼ ਹੈ, ਇੰਨੀ ਨਰਮ ਚੀਜ਼ ਹੈ, ਜਿਹੜੀ ਚੀਜ਼ ਦਾ ਇਹ ਚਿੰਤਨ ਕਰਦਾ ਹੈ ਉਸ ਚੀਜ਼ ਦੀਆਂ ਤਸਵੀਰਾਂ ਇਹਦੇ ਵਿੱਚ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ, ਫਿਰ ਉਹਨਾਂ ਦਾ ਬੋਝ ਇਹਦੇ ਵਿੱਚ ਬਣਨਾ ਸ਼ੁਰੂ ਹੋ ਜਾਂਦਾ। ਫਿਰ ਇਹ ਮਨ ਜਿਹਨੇ ਖੁੱਲੇ ਆਕਾਸ਼ ਦੀ ਉਡਾਣ ਭਰਨੀ ਸੀ, ਜਿਹਨੇ ਸ਼ਬਦ ਨਾਲ ਜੁੜਨਾ ਸੀ, ਇਹਨਾਂ ਬੋਝਾਂ ਦੇ ਵਿੱਚ ਦੱਬਿਆ ਹੋਇਆ ਦੁੱਖ ਨੂੰ ਜਨਮ ਦੇ ਦਿੰਦਾ ਹੈ, ਦੁਖੀ ਹੋ ਜਾਂਦਾ ਹੈ, ਬੇਚੈਨ ਹੋ ਜਾਂਦਾ ਹੈ। ਇਸ ਲਈ ਅੰਦਰ ਜਿਹੜਾ ਹੈ, ਗੁਰੂ ਸਾਹਿਬ ਨੇ ਤਰੀਕਾ ਦੱਸਿਆ ਕਿ ਮਨ ਨੂੰ ਰੱਬ ਦੇ ਨਾਲ ਰੱਖ। ਆ ਦੋ ਮੰਗਾਂ ਨੇ ਜੀਵਨ ਦੀਆਂ ਮੈਂ ਕਹੀਆਂ ਸਨ, ਹਰ ਇੱਕ ਬੰਦੇ ਦੀਆਂ ਦੋ ਮੰਗਾਂ ਨੇ, ਉਹਦੇ ਵਿੱਚੋਂ ਮੈਂ ਅਜੇ ਪਹਿਲੀ ਦਾ ਵਰਣਨ ਕਰ ਰਿਹਾ, ਵੀ ਬੰਦੇ ਦੇ ਸਾਰੇ ਕੰਮ ਪੂਰੇ ਹੋ ਜਾਣ, ਸਾਰੀਆਂ ਇੱਛਾਵਾਂ ਮੇਰੀਆਂ ਪੂਰੀਆਂ ਹੋ ਜਾਣ, ਸਾਰੇ ਸ਼ੌਂਕ ਮੇਰੇ ਪੂਰੇ ਹੋ ਜਾਣ। ਜਦਕਿ ਕਦੀ ਹੋ ਨਹੀਂ ਸਕਦੇ, ਕਿਉਂਕਿ ਇੱਕ ਇੱਛਾ ਪੂਰੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਚੰਡੀ ਦੀ ਵਾਰ ਦੇ ਵਿੱਚ ਇੱਕ ਜ਼ਿਕਰ ਕੀਤਾ ਹੈ, ਉਹਦੇ ਅੰਦਰ ਉਹਨਾਂ ਨੇ ਉਦਾਹਰਣਾਂ ਦਿੱਤੀਆਂ। ਵੈਸੇ ਉਦੋਂ ਪਹਿਲਾਂ ਵੀ ਇਹ ਘਟਨਾ ਮੌਜੂਦ ਸੀ ਵੀ ਦੇਵਤਿਆਂ ਦਾ ਤੇ ਦੈਂਤਾਂ ਦਾ ਜੰਗ ਹੋਇਆ। ਇੱਛਾ ਦੇ ਸੰਬੰਧ ਵਿੱਚ ਬੇਨਤੀ ਕਰ ਰਿਹਾ, ਇਹ ਕਿਵੇਂ ਇੱਕ ਚੋਂ ਚਾਰ ਨਿਕਲਦੀਆਂ ਨੇ, ਚਾਰ ਵਿੱਚੋਂ ਅੱਠ ਨਿਕਲਦੀਆਂ ਨੇ, ਅੱਠ ਵਿੱਚੋਂ ਸੋਲਾਂ, ਸੋਲਾਂ ਵਿੱਚੋਂ 32 ਪੈਦਾ ਹੋ ਜਾਂਦੀਆਂ। ਦੇਵਤਿਆਂ ਤੇ ਦੈਂਤਾਂ ਦੀ ਲੜਾਈ ਹੋਈ, ਦੇਵਤੇ ਹਾਰ ਗਏ, ਦੈਂਤ ਜਿੱਤ ਗਏ, ਤੇ ਦੇਵਤਿਆਂ ਨੇ ਭੈ ਭੀਤ ਹੋ ਕੇ ਇੱਕ ਦੁਰਗਾ ਨਾਂ ਦੀ ਇਸਤਰੀ ਦਾ ਸਹਾਰਾ ਲਿਆ, ਦੇਵੀ ਦਾ ਸਹਾਰਾ ਲਿਆ, ਉਹਨੇ ਫਿਰ ਦੇਵਤਿਆਂ ਦੀ ਇਮਦਾਦ ਕੀਤੀ। ਇਸ ਬਾਣੀ ਦੇ ਵਿੱਚ ਕਿਸੇ ਦੇਵੀ ਦੀ ਪੂਜਾ ਦੀ ਗੱਲ ਨਹੀਂ ਕੀਤੀ ਤੇ ਨਾ ਦੇਵਤਿਆਂ ਦੀ ਪੂਜਾ ਦੀ, ਇਹ ਸਿਰਫ ਉਹਨਾਂ ਦੀਆਂ ਉਦਾਹਰਣਾਂ ਲਈਆਂ ਗਈਆਂ ਨੇ। ਇਸ ਲਈ ਇਸ ਵਿਵਾਦ ਵਿੱਚ ਨਾ ਪੈਣਾ ਵੀ ਇਹਦੇ ਵਿੱਚ ਦੇਵਤਿਆਂ ਦਾ ਨਾਮ ਆ ਗਿਆ ਜਾਂ ਕਿਸੇ ਦੇਵੀ ਦਾ ਨਾਮ ਆ ਗਿਆ। ਵੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਿੰਨੇ ਲੋਕਾਂ ਦੀਆਂ ਉਦਾਹਰਣਾਂ ਆਉਂਦੀਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਾਨਵਰਾਂ ਦੀਆਂ ਵੀ ਉਦਾਹਰਣਾਂ ਆਉਂਦੀਆਂ ਨੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ ਵੇਸਵਾ ਦੀਆਂ ਵੀ ਉਦਾਹਰਣਾਂ ਆਉਂਦੀਆਂ ਨੇ, ਸਿਰਫ ਸਮਝਾਉਣ ਵਾਸਤੇ ਹੈ। ਉਸ ਦੇਵੀ ਦਾ ਜਦੋਂ ਸਹਾਰਾ ਲਿਆ ਦੇਵਤਿਆਂ ਨੇ ਤੇ ਉਹਨਾਂ ਨੇ ਦੈਂਤਾਂ ਨੂੰ ਕੱਟਿਆ ਨਾ, ਜਦੋਂ ਜੰਗ ਦੇ ਵਿੱਚ ਇੱਕ ਦੈਂਤ ਦਾ ਸਿਰ ਕੱਟਦੇ ਨੇ ਤੇ ਉਹਨਾਂ ਦੈਂਤਾਂ ਵਿੱਚ ਇੰਨੀ ਸ਼ਕਤੀ ਸੀ ਕਿ ਜਿਹਦਾ ਸਿਰ ਕੱਟਿਆ ਜਾਂਦਾ ਉਹਦਾ ਲਹੂ ਧਰਤੀ ਤੇ ਡੁੱਲਦਾ ਤੇ ਲਹੂ ਵਿੱਚੋਂ ਹੋਰ ਦੈਂਤ ਪੈਦਾ ਹੋ ਪੈਂਦੇ ਨੇ, ਹੋਰ ਦੈਂਤ ਪੈਦਾ ਹੋ ਜਾਂਦੇ ਨੇ। ਇਸ ਗੱਲ ਵੱਲ ਧਿਆਨ ਦੇਣਾ, ਇਹ ਇਤਿਹਾਸ ਹੋਵੇ ਭਾਵੇਂ ਮਿਥਿਹਾਸ, ਇਹਦੇ ਵਿੱਚ ਇਸ਼ਾਰਾ ਬਹੁਤ ਸੋਹਣਾ ਹੈ। ਇਹਦਾ ਅਰਥ ਇਹ ਹੈ ਵੀ ਦੈਂਤ ਦਾ ਅਰਥ ਮਨ ਦੀ ਮੰਗ, ਮਨ ਦੀ ਇੱਛਾ, ਮਨ ਦੀ ਵਾਸ਼ਨਾ। ਇਹ ਇਸ਼ਾਰਾ ਕੀਤਾ ਕਲਗੀਧਰ ਪਾਤਸ਼ਾਹ ਨੇ ਕਿ ਮਨ ਰੂਪੀ ਦੈਂਤ ਦੇ ਅੰਦਰ ਜਿਹੜੀਆਂ ਇੱਛਾਵਾਂ ਹਨ, ਇਹਨਾਂ ਦਾ ਜਦੋਂ ਅਸੀਂ ਇੱਕ ਦਾ ਸਿਰ ਕੱਟਨੇ ਆ ਤੇ ਉਹਦੇ ਵਿੱਚੋਂ 10-15 ਹੋਰ ਪੈਦਾ ਹੋ ਜਾਂਦੀਆਂ, ਇੱਕ ਨੂੰ ਪੂਰੀਆਂ ਕਰਨੇ ਹੋਰ ਖੜੀਆਂ ਹੋ ਜਾਂਦੀਆਂ। ਤੇ ਖਾਸ ਕਰਕੇ ਇਹ ਬਜ਼ੁਰਗਾਂ ਦੇ ਜੀਵਨ ਦਾ ਤੇ ਤਜਰਬਾ ਹੋਵੇਗਾ, ਉਹਨਾਂ ਨੇ ਕਈ ਵਾਰੀ ਕਰਕੇ ਦੇਖ ਲਿਆ ਹੋਵੇਗਾ। ਨੌਜਵਾਨ ਤੇ ਉਹ ਤੇ ਸ਼ੁਰੂ ਕੀਤਾ ਨਾ, ਅਜੇ ਬਸ ਇਸ ਤਰ੍ਹਾਂ ਨਿਕਲ ਜਾਂਦੀ ਹੈ। ਜਦੋਂ ਸ਼ਕਤੀ ਹੁੰਦੀ ਹੈ ਬੰਦਾ ਤਜਰਬੇ ਕਰਦਾ ਰਹਿੰਦਾ ਤੇ ਜਦੋਂ ਪਤਾ ਲੱਗਦਾ ਉਦੋਂ ਸ਼ਕਤੀ ਗੁਆਚ ਜਾਂਦੀ ਹੈ, ਜੀਵਨ ਇਸ ਤਰ੍ਹਾਂ ਗੁਜ਼ਰ ਜਾਂਦਾ। ਪਹਿਲਾਂ ਮਨੁੱਖ ਖੁਦ ਤਜਰਬੇ ਕਰਦਾ, ਇਸ ਲਈ ਗੁਰੂ ਦੀ ਲੋੜ ਪਈ ਕਿ ਤੂੰ ਤਜਰਬੇ ਨਾ ਕਰ, ਤਜਰਬੇ ਤਾਂ ਤੇਰਾ ਗੁਰੂ ਕਰ ਚੁੱਕਾ ਹੈ, ਤੂੰ ਉਹਦੇ ਤੇ ਵਿਸ਼ਵਾਸ ਕਰ, ਇੰਨਾ ਸਮਾਂ ਨਾ ਗਵਾ, ਤੂੰ ਜਲਦੀ ਜਲਦੀ ਵਿਸ਼ਵਾਸ ਕਰ ਲੈ, ਇੰਨਾ ਵਕਤ ਹੈ ਨਹੀਂ, ਲੰਬੀ ਖੇਡ ਨਹੀਂ ਹੈ ਬਹੁਤੀ। ਗੁਰੂ ਬਣਾਉਣ ਦਾ ਮਤਲਬ ਇਹ ਹੈ ਕਿ ਜਿੰਨੇ 500 ਸਾਲ ਵਿੱਚ ਗੁਰੂ ਸਾਹਿਬ ਨੇ ਤਜਰਬੇ ਕੀਤੇ ਤੂੰ ਉਹਨੂੰ ਜਲਦੀ ਜਲਦੀ ਮੰਨ ਲੈ ਤਾਂ ਕਿ ਤੈਨੂੰ 500 ਸਾਲ ਨਾ ਲੱਗਣ ਉਹਨਾਂ ਨੂੰ ਸਮਝਣ ਵਾਸਤੇ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 1200 ਤੋਂ ਲੈ ਕੇ 1170 ਤੋਂ ਲੈ ਕੇ ਭਗਤ ਜੈਦੇਵ ਬਾਬਾ ਫਰੀਦ ਜੀ ਹੋਏ ਨੇ। ਇਉਂ ਕਹਿ ਲਈਏ ਵੀ 12ਵੀਂ ਸਦੀ ਤੋਂ ਲੈ ਕੇ ਤੇ 15ਵੀਂ ਤੱਕ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਹੈ ਦਿੱਲੀ ਵਿੱਚ 1575 ਵਿੱਚ, ਇੰਨੇ ਸਾਲਾਂ ਦਾ ਲਗਾਤਾਰ ਕੀਤਾ ਹੋਇਆ ਮੁਤਾਲਿਆ ਹੈ, ਸਰਵੇਖਣ ਹੈ, ਸਟੱਡੀ ਕੀਤੀ ਹੈ, ਉਹਦਾ ਨਿਚੋੜ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਹੁਣ ਇਹ ਸਾਡੇ ਕਿੰਨੇ ਵੱਡੇ ਭਾਗ ਨੇ ਵੀ ਇੱਕੋ ਦਮ ਸਾਨੂੰ 500 ਸਾਲਾਂ ਦਾ ਤਜਰਬਾ ਇੱਕਦਮ ਮਿਲ ਜਾਏ। ਪਰ ਇਹ ਹੁਣ ਸਾਨੂੰ ਇੱਕ ਤਾਂ ਕੰਮ ਕਰਨਾ ਪਏਗਾ ਨਾ ਕਿ ਸਾਨੂੰ ਇੱਕਦਮ ਮੰਨ ਜਾਣਾ ਪਏਗਾ ਵੀ ਇਹ ਪਹਿਲਾਂ ਕੀਤੇ ਜਾ ਚੁੱਕੇ ਨੇ। ਵੈਸੇ ਵਿਗਿਆਨ ਦੁਨੀਆ ਵਿੱਚ ਤਰੱਕੀ ਤਾਂ ਕਰ ਗਿਆ ਕਿ ਜਿਵੇਂ ਇੱਕ ਵਿਗਿਆਨਕ ਨੇ 20 ਸਾਲ ਖੋਜ ਕੀਤੀ ਏ, ਉਹ ਖੋਜ ਕਰਕੇ ਛੱਡ ਕੇ ਲਿਖ ਕੇ ਚਲਾ ਗਿਆ, ਦੂਜੇ ਨੇ ਉੱਥੋਂ ਅੱਗੇ ਸ਼ੁਰੂ ਕਰ ਦਿੱਤੀ, ਫਿਰ ਦੂਸਰੇ ਨੇ 10 ਸਾਲ ਕੀਤੀ, ਫਿਰ ਤੀਸਰੇ ਨੇ ਉੱਥੋਂ ਪਕੜ ਲਈ ਅੱਗੇ ਕਰ ਦਿੱਤੀ, ਉਹਨਾਂ ਨੇ ਪਿਛਲੇ ਤੇ ਵਿਸ਼ਵਾਸ ਕਰ ਲਿਆ। ਇਸ ਲਈ ਵਿਗਿਆਨ ਇੰਨਾ ਅੱਗੇ ਚਲਾ ਗਿਆ। ਧਰਮ ਪਿੱਛੇ ਕਿਉਂ ਰਹਿ ਗਿਆ? ਕਿਉਂਕਿ ਧਾਰਮਿਕ ਲੋਕਾਂ ਨੂੰ ਪਹਿਲੇ ਧਾਰਮਿਕ ਲੋਕਾਂ ਤੇ ਕੀਤੇ ਹੋਏ ਉਹਨਾਂ ਦੇ ਤਜਰਬਿਆਂ ਦੇ ਉੱਤੇ ਵਿਸ਼ਵਾਸ ਕੋਈ ਨਹੀਂ ਆਉਂਦਾ, ਨਾ ਅਸੀਂ ਆਉਣ ਦਿੰਦੇ ਹਾਂ ਤਰਕਵਾਦੀ ਜਿਹੜੇ ਲੋਕ ਹਾਂ। ਅਸੀਂ ਵਿੱਚ ਵਿੱਚ ਇਸ ਤਰ੍ਹਾਂ ਦੇ ਸਵਾਲ ਖੜੇ ਕਰ ਦਿੰਦੇ ਹਾਂ, ਇਹ ਜਿਹੜਾ ਲਿਖਿਆ ਇਹਨੂੰ ਅਸੀਂ ਸਿੱਧ ਕਰਕੇ ਦਿਖਾਵਾਂਗੇ। ਫਿਰ ਅਸੀਂ ਸਿੱਧ ਕਰਕੇ ਦਿਖਾਉਣਾ ਤੇ ਗੁਰੂ ਸਾਹਿਬ ਨੇ ਪਹਿਲਾਂ ਹੀ ਸਿੱਧ ਕੀਤਾ, ਉਹਨੂੰ ਮੰਨ ਕਿਉਂ ਨਹੀਂ ਲੈਂਦੇ ਆਪਾਂ? ਅਸੀਂ ਸਿੱਧ ਕਰਕੇ ਦਿਖਾਉਣਾ ਹੁਣ। ਹੁਣ ਸਿੱਧ ਕਰਨ ਵਾਲਾ ਕੁਝ ਨਹੀਂ ਬਚਿਆ। ਗੁਰੂ ਦੇ ਅਰਥ ਹੀ ਇਹ ਨੇ ਜੋ ਸਭ ਕੁਝ ਸਿੱਧ ਹੋ ਚੁੱਕਾ ਹੈ ਉਹਦੇ ਉੱਤੇ ਪਰਤ ਕੇ ਵਿਚਾਰ ਨਹੀਂ ਕੀਤੀ ਜਾ ਸਕਦੀ। ਹਾਂ, ਉਸ ਦਾ ਵਿਸਤਾਰ ਕੀਤਾ ਜਾ ਸਕਦਾ ਹੈ ਆਧੁਨਿਕ ਤੌਰ ਤੇ, ਨਵੇਂ ਤੌਰ ਤੇ, ਨਵੇਂ ਖਿਆਲਾਂ ਵਾਲੇ ਮਨੁੱਖ ਨੂੰ ਨਵੀਂ ਭਾਸ਼ਾ ਵਿੱਚ ਨਵੇਂ ਉਦਾਹਰਣਾਂ ਦੇ ਨਾਲ ਗੱਲ ਦੱਸੀ ਜਾ ਸਕਦੀ, ਇਹ ਜ਼ਰੂਰ ਹੈ। ਪਰ ਅਸੀਂ ਕੀ ਸਿੱਧ ਕਰਾਂਗੇ? ਇਸ ਲਈ ਗੁਰੂ ਦਾ ਤਜਰਬਾ, ਗੁਰੂ ਬਣਾਉਣ ਦਾ ਲਾਭ ਹੀ ਇਹ ਹੈ ਕਿ ਕੀਤਾ ਕਰਾਇਆ ਸਭ ਕੁਝ ਇੱਕਦਮ ਸਾਡੀ ਝੋਲੀ ਵਿੱਚ ਆਉਣ ਵਾਲਾ ਹੈ। ਪਰ ਇਹਦੇ ਵਿੱਚ ਇੱਕ ਬੜੀ ਵੱਡੀ ਹਿੰਮਤ ਦੀ ਲੋੜ ਪੈਂਦੀ ਕਿ ਗੁਰੂ ਦਾ ਪੱਲਾ ਫੜ ਲੈਣਾ। ਇਸ ਲਈ ਜਦੋਂ ਆਨੰਦ ਕਾਰਜ ਹੁੰਦੇ ਨੇ ਉਦੋਂ ਇੱਕ ਸ਼ਬਦ ਪੜਿਆ ਜਾਂਦਾ ਹੈ ਕਿ ਹੱਬੇ ਸਾਕ ਕੁੜਾਵੇ ਥੀਏ ਤੋ ਪੱਲੇ ਤੈਂਡੇ ਲਾਗੀ। ਇਹ ਸ਼ਬਦ ਬਾਅਦ ਵਿੱਚ ਚੁਣ ਲਿਆ ਗਿਆ ਵੀ ਫੇਰਿਆਂ ਤੋਂ ਬਾਅਦ ਪੜੋ, ਪਰ ਇਹਦਾ ਇਹਦੇ ਨਾਲ ਸੰਬੰਧ ਕੋਈ ਨਹੀਂ ਹੈ। ਇਹ ਪੱਲਾ ਫੜਨ ਦਾ ਮਤਲਬ ਗੁਰੂ ਦਾ ਪੱਲਾ ਫੜਨ ਦਾ ਮਤਲਬ ਹੈ। ਤੇ ਮੈਂ ਇੱਥੇ ਇੱਕ ਉਦਾਹਰਨ ਦੇਣੀ ਚਾਹੁੰਦਾ। ਇੱਕ ਮਨੁੱਖ, ਉਹਦਾ ਪਿਤਾ 50 ਸਾਲ ਕਮਾਈ ਕਰਦਾ ਹੈ, 50 ਸਾਲ ਪ੍ਰਾਪਰਟੀ ਬਣਾਉਂਦਾ ਹੈ, ਤੇ ਜਿੱਦਣ ਉਹ ਆਪਣੇ ਪੁੱਤਰ ਦਾ, ਆਪਣੇ ਬੱਚੇ ਦਾ ਆਨੰਦ ਕਾਰਜ ਕਰਦਾ ਨਾ ਜਿਸ ਬੱਚੀ ਦੇ ਨਾਲ, ਉਸ ਬੱਚੇ ਦੇ ਨਾਂ ਤੇ ਜਿੰਨੀ ਜਾਇਦਾਦ ਹੁੰਦੀ ਏ ਉਹ ਪੱਲਾ ਫੜਦਿਆਂ ਸਾਰ ਉਹ ਬੱਚੀ ਦੇ ਨਾਮ ਲੱਗ ਜਾਂਦੀ ਹੈ, ਉਹਦੀ ਹੋ ਜਾਂਦੀ ਹੈ। ਜਿਤਨੀ ਜਾਇਦਾਦ 50 ਸਾਲਾਂ ਵਿੱਚ ਇੱਕ ਬੰਦੇ ਨੇ ਕਮਾਈ, ਉਹਨੇ ਆਪਣੇ ਪੁੱਤਰ ਦਾ, ਆਪਣੇ ਬੱਚੇ ਦਾ ਵਿਆਹ ਕੀਤਾ ਇੱਕ ਬੱਚੀ ਦੇ ਨਾਲ, ਤੇ ਜਦੋਂ ਪੱਲਾ ਫੜਾਇਆ ਨਾ ਉਸ ਬੱਚੀ ਦਾ, ਤੇ ਪੱਲਾ ਫੜਦਿਆਂ ਸਾਰ ਉਹ ਬੱਚੀ ਸਾਰੇ ਘਰ ਦੀ ਮਾਲਕ ਬਣ ਗਈ ਇੱਕਦਮ। ਉਹਨੂੰ 50 ਸਾਲ ਨਹੀਂ ਲਾਉਣੇ ਪਏ, ਉਹਨੂੰ ਸਿਰਫ ਪੱਲਾ ਫੜਨਾ ਪਿਆ ਹੈ। ਪਰ ਪੱਲਾ ਫੜਨਾ ਹੈ ਬੜਾ ਔਖਾ। ਪੱਲਾ ਫੜਨ ਦੇ ਅਰਥ ਨੇ ਹੁਣ ਮੇਰੀ ਕੋਈ ਮਰਜ਼ੀ ਨਹੀਂ, ਹੁਣ ਤੇਰੀ ਮਰਜ਼ੀ ਹੈ, ਤੇਰੇ ਪਿੱਛੇ ਤੁਰਨਾ ਹੈ। ਗੁਰੂ ਬਣਾਉਣ ਦਾ ਅਰਥ ਇਹ ਹੈ ਕਿ ਹੁਣ ਸਾਨੂੰ ਇੰਨਾ ਨਹੀਂ ਕਰਨਾ ਪਏਗਾ, ਅਸੀਂ ਸਿਰਫ ਪੱਲਾ ਫੜਨਾ ਹੈ ਬੜਾ ਔਖਾ, ਸਮਰਪਿਤ ਹੋਣਾ ਹੀ ਬਹੁਤ ਔਖਾ ਹੈ, ਗੁਰੂ ਬਣਾਉਣਾ ਹੀ ਬਹੁਤ ਔਖਾ ਹੈ। ਅਸੀਂ ਗੁਰੂ ਬਣਾ ਵੀ ਲਿਆ ਤਾਂ ਵੀ ਸੋਚ ਰਹੇ ਹਾਂ ਵੀ ਪਤਾ ਨਹੀਂ ਠੀਕ ਵੀ ਹੈ ਕਿ ਨਹੀਂ ਜੋ ਗੁਰੂ ਸਾਹਿਬ ਨੇ ਕਿਹਾ ਹੈ। ਇਸ ਲਈ ਪੱਲਾ ਤਾਂ ਫੜ ਲਿਆ, ਪਰ ਗੁਰੂ ਬਹੁਤ ਦਿਆਲ ਹੈ। ਇਸ ਲਈ ਇੱਕ ਸਿੱਖ ਦਾ ਨਾਮ ਬੜੀ ਵਾਰੀ ਇਤਿਹਾਸ ਵਿੱਚ ਆਉਂਦਾ ਹੈ, ਭਾਈ ਮਾਹ ਸਿੰਘ, ਜਿਨ੍ਹਾਂ ਦੀ ਯਾਦ ਵਿੱਚ ਪਿੱਛੇ ਤੁਸੀਂ ਸਮਾਗਮ ਮਨਾ ਚੁੱਕੇ ਹੋ। ਉਹਨਾਂ ਨੇ ਪੱਲਾ ਛੱਡ ਦਿੱਤਾ ਸੀ ਗੁਰੂ ਦਾ, ਵਿੱਚ ਛੱਡ ਦਿੱਤਾ। ਕਿਤੇ ਕਿਤੇ ਇਸ ਤਰ੍ਹਾਂ ਹੋ ਜਾਂਦਾ, ਪੱਲਾ ਛੱਡ ਦਿੱਤਾ, ਰਾਤ ਦਾ ਵਕਤ, ਭੁੱਖ ਨੇ ਸਤਾ ਲਿਆ, ਆਨੰਦਪੁਰ ਸਾਹਿਬ ਦਾ ਕਿਲ੍ਹਾ, ਸਤਿਗੁਰਾਂ ਨੇ ਕਿਹਾ ਮਾਹ ਸਿੰਘਾ ਕੀ ਗੱਲ ਡੋਲ ਗਿਆ? ਕਹਿਣ ਲੱਗਾ ਸਤਿਗੁਰੂ ਭੁੱਖ ਨਹੀਂ ਜਰੀ ਜਾਂਦੀ। ਭਾਵੇਂ ਇਹਦੇ ਬਹੁਤ ਸਾਰੇ ਕਾਰਨ ਸਨ, ਇਕੱਲੀ ਭੁੱਖ ਨਹੀਂ ਸੀ, ਮਾਹ ਸਿੰਘ ਇੰਨਾ ਕਮਜ਼ੋਰ ਬੰਦਾ ਨਹੀਂ ਸੀ, ਇਹਦੇ ਕਾਰਨ ਸਨ। ਮਾਹ ਸਿੰਘ ਨੂੰ ਤੇ ਇਹਦੇ ਨਾਲ ਦੇ ਸਿੰਘਾਂ ਨੂੰ ਲਾਹੌਰ ਸਰਕਾਰ ਦੇ ਕੁਝ ਵਿਚੋਲਿਆਂ ਨੇ ਇਸ ਪਾਸੇ ਆਉਣ ਵਾਸਤੇ ਕਿਹਾ ਸੀ। ਕਿਲੇ ਵਿੱਚੋਂ ਨਿਕਲਣ ਵਾਸਤੇ ਸਰਕਾਰ ਨੇ ਸਾਂਠ ਗਾਂਠ ਕੀਤੀ ਸੀ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਛੱਡ ਦਿਓ। ਔਰ ਇਹਦੇ ਉਦਾਹਰਣ ਮਿਲਦੇ ਨੇ, ਭਾਵੇਂ ਇਤਿਹਾਸ ਇਹਦੇ ਬਾਰੇ ਚੁੱਪ ਕੀਤਾ ਹੋਇਆ, ਪਰ ਲਾਹੌਰ ਸਰਕਾਰ ਦੇ ਵਿੱਚ ਅੰਮ੍ਰਿਤਸਰ ਇਲਾਕੇ ਦੇ ਸਿੰਘਾਂ ਦੇ ਸਬੰਧ ਸਨ, ਮਾਝੇ ਦੇ ਇਲਾਕੇ ਦੇ, ਇਹਨੂੰ ਮਾਝੇ ਦਾ ਇਲਾਕਾ ਕਹਿੰਦੇ ਨੇ, ਅੰਮ੍ਰਿਤਸਰ ਗੁਰਦਾਸਪੁਰ ਜਿੱਥੋਂ ਦੇ ਭਾਈ ਮਾਨ ਸਿੰਘ ਹੋਰੀ ਸਨ। ਲਾਹੌਰ ਸਰਕਾਰ ਨੇ ਭਾਈ ਮਾਨ ਸਿੰਘ ਦੇ ਰਿਸ਼ਤੇਦਾਰਾਂ ਦੇ ਰਾਹੀਂ ਸੰਪਰਕ ਕਰਕੇ ਇਹ ਤੋੜਿਆ ਸੀ ਗੁਰੂ ਗੋਬਿੰਦ ਸਿੰਘ ਦੇ ਨਾਲੋਂ ਕਮਜ਼ੋਰ ਕਰਨ ਵਾਸਤੇ, ਇਹ ਬਿਦਾਵਾ ਤਾਂ ਲਿਖਿਆ ਗਿਆ ਸੀ। ਔਰ ਉਹਦੇ ਸਬੂਤ ਪ੍ਰਤੱਖ ਨੇ, ਕਦੀ ਵੇਖਣਾ ਜਦੋਂ ਭਾਈ ਮਾਨ ਸਿੰਘ ਹੋਰੀ ਬਿਦਾਵਾ ਦੇ ਕੇ ਬਾਹਰ ਨਿਕਲਦੇ ਨੇ, ਫੌਜਾਂ ਖੜੀਆਂ ਨੇ, ਪਰ ਫੌਜਾਂ ਉਹਨਾਂ ਤੇ ਹਮਲਾ ਨਹੀਂ ਕਰਦੀਆਂ, ਇਹਦਾ ਕੀ ਕਾਰਨ ਹੈ? ਸਪਸ਼ਟ ਦਿਸਦਾ ਹੈ, ਉਹ ਬਾਹਰ ਨਿਕਲਦੇ ਨੇ, ਸਾਰੀ ਫੌਜ ਖੜੀ ਏ, ਨਿਕਲ ਕੇ ਗਏ, ਪਿੰਡਾਂ ਤੱਕ ਗਏ, ਸਰਕਾਰ ਦੇ ਬਾਗੀ ਸਨ, ਕਿਸੇ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ, ਉਹਨਾਂ ਤੇ ਹਮਲਾ ਕਿਉਂ ਨਹੀਂ ਹੋਇਆ, ਕੀ ਕਾਰਨ ਸੀ? ਸਰਕਾਰ ਨੇ ਹੀ ਉਹਨਾਂ ਨੂੰ ਬਾਹਰ ਕੱਢਣ ਦਾ ਤੌਰ ਤਰੀਕਾ ਬਣਾਇਆ ਸੀ, ਇਹ ਕਾਰਨ ਸੀ ਸਭ ਤੋਂ ਵੱਡਾ ਬਿਦਾਵੇ ਦਾ। ਉਹਦੇ ਤੋਂ ਥੋੜਾ ਚਿਰ ਮਗਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਿਕਲੇ, ਸਰਸਾ ਨਦੀ ਤੱਕ ਨਹੀਂ ਜਾਣ ਦਿੱਤਾ, ਹੱਲਾ ਹੋ ਗਿਆ। ਪਰ ਪਹਿਲਿਆਂ ਤੇ ਕਿਉਂ ਨਹੀਂ ਹੋਇਆ? ਕਿਉਂਕਿ ਉਹ ਸਰਕਾਰ ਦੀ ਮਿਲੀ ਭੁਗਤ ਨਾਲ ਸੀ। ਜਿਹੜਾ ਮੈਂ ਵਿਸ਼ਾ ਲੈ ਰਿਹਾ ਸਾਂ, ਭਾਈ ਮਾਨ ਸਿੰਘ ਨੇ ਕਿਹਾ ਮਹਾਰਾਜ ਭੁੱਖ ਨਹੀਂ ਜਰੀ ਜਾਂਦੀ, ਸਤਿਗੁਰਾਂ ਨੇ ਕਿਹਾ ਭੁੱਖ ਤੇ ਤੂੰ ਬੜੇ ਚਿਰ ਦਾ ਜਰਨਾ ਪਿਆ, ਗੱਲ ਕੋਈ ਹੋਰ ਹੈ। ਮੈਂ ਜਾਣਾ ਚਾਹੁੰਦਾ, ਮੇਰੇ ਨਾਲ ਦੇ ਵੀ ਜਾਣਾ ਚਾਹੁੰਦੇ ਨੇ। ਸਤਿਗੁਰਾਂ ਨੇ ਇੱਕ ਬਚਨ ਕਿਹਾ, ਮਾਨ ਸਿੰਘ, ਇਤਿਹਾਸ ਦੇ ਵਿੱਚ ਇਹ ਲਫ਼ਜ਼ ਨਹੀਂ ਲਿਖੇ ਜਾਣਗੇ ਕਿ ਗੁਰੂ ਗੋਬਿੰਦ ਸਿੰਘ ਦੇ ਸਿੱਖ ਮੈਦਾਨ ਵਿੱਚੋਂ ਭੱਜ ਗਏ। ਫਿਰ ਮਹਾਰਾਜ ਅਸੀਂ ਤਾਂ ਚੱਲੇ ਹਾਂ, ਕਹਿਣ ਲੱਗੇ ਨਹੀਂ, ਪਹਿਲਾਂ ਤੁਹਾਨੂੰ ਲਿਖਣਾ ਪਏਗਾ ਵੀ ਅਸੀਂ ਸਿੱਖ ਨਹੀਂ ਹਾਂ, ਤਾਂ ਜਾ ਸਕਦੇ ਹੋ, ਨਹੀਂ ਤੇ ਇਸ ਤਰ੍ਹਾਂ ਮੈਂ ਨਹੀਂ ਜਾਣ ਦਿਆਂਗਾ। ਪਹਿਲਾਂ ਕਹਿਣਾ ਪਏਗਾ, ਲਿਖ ਕੇ ਦੇਣਾ ਪਏਗਾ ਕਿ ਅਸੀਂ ਸਿੱਖ ਨਹੀਂ ਹਾਂ। ਫਿਰ ਉਹਨਾਂ ਨੇ ਲਿਖਿਆ, ਇੱਕ ਕਾਗਜ਼ ਲਿਆ, ਉਹਦੇ ਉੱਤੇ ਲਿਖਿਆ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਇਹ ਸਭ ਤੋਂ ਵੱਡਾ, ਦੁਨੀਆਂ ਦਾ ਸਭ ਤੋਂ ਵੱਡਾ ਪਿਆਰ ਟੁੱਟਿਆ ਸੀ ਉਸ ਵਕਤ। ਸਤਿਗੁਰਾਂ ਨੇ ਕਾਗਜ਼ ਫੜ ਲਿਆ, ਧਿਆਨ ਨਾਲ ਵੇਖਿਆ ਤੇ ਉਧਰੋਂ ਭਾਈ ਮਾਨ ਸਿੰਘ ਦੇ ਚਿਹਰੇ ਵੱਲ ਤੱਕਿਆ, ਚਲੇ ਗਏ, ਸਮਾਂ ਲੰਘਿਆ। ਮੈਂ ਜਿਹੜੀ ਗੱਲ ਕਰਨੀ ਚਾਹੁੰਦਾ, ਕਦੀ ਕਦੀ ਪੱਲਾ ਛੁੱਟ ਜਾਂਦਾ ਹੈ, ਗੁਰੂ ਫਿਰ ਵੀ ਉਡੀਕਦਾ ਰਹਿੰਦਾ, ਕਦੀ ਵਾਪਸ ਆਏਗਾ, ਫਿਰ ਪੱਲਾ ਫੜੇਗਾ। ਮੁਕਤਸਰ ਦੀ ਧਰਤੀ ਹੈ, ਜੰਗ ਹੋ ਕੇ ਹਟ ਗਈ, ਭਾਈ ਮਾਨ ਸਿੰਘ ਜ਼ਖਮੀ ਨੇ, ਸਤਿਗੁਰਾਂ ਨੇ ਪੱਟ ਤੇ ਸਿਰ ਰੱਖਿਆ, ਮੂੰਹ ਵਿੱਚ ਪਾਣੀ ਨਿਚੋੜਿਆ, ਅੱਖਾਂ ਤੇ ਰੁਮਾਲ ਨਾਲ ਪੂੰਝਿਆ ਖੂਨ, ਅੱਖਾਂ ਖੁੱਲੀਆਂ ਮਾਨ ਸਿੰਘ ਦੀਆਂ, ਖੁੱਲ ਕੇ ਫਿਰ ਬੰਦ ਹੋ ਗਈਆਂ। ਸਤਿਗੁਰਾਂ ਨੇ ਕਿਹਾ, ਮਾਨ ਸਿੰਘ ਅੱਖਾਂ ਖੋਲ, ਮੈਂ ਆ ਗਿਆ। ਮਾਨ ਸਿੰਘ ਨੇ ਕਿਹਾ, ਮਹਾਰਾਜ ਜਦੋਂ ਮੈਂ ਅੱਖਾਂ ਖੋਲਣਾ ਤੇ ਅੱਗੇ ਉਹ ਅੱਖਰ ਆ ਜਾਂਦੇ ਨੇ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਸਤਿਗੁਰੂ, ਇਹਨੇ ਮੈਨੂੰ ਕਿਸੇ ਰਾਤ ਆਰਾਮ ਨਾਲ ਸੌਣ ਨਹੀਂ ਦਿੱਤਾ, ਇਹਨਾਂ ਅੱਖਰਾਂ ਨੇ ਜਦੋਂ ਮੈਂ ਸੌਂਦਾ ਸਾਂ ਸੁਪਨਿਆਂ ਵਿੱਚ ਗੂੰਜਦੇ ਸਨ, ਇਹਨੇ ਕਦੀ ਮੈਨੂੰ ਆਰਾਮ ਨਹੀਂ ਆਉਣ ਦਿੱਤਾ। ਇਹ ਬੜੇ ਕਮਬਖਤ ਅੱਖਰ ਨੇ, ਲੋਕ ਅੱਖਰਾਂ ਨਾਲ ਰੱਬ ਨਾਲ ਜੁੜਦੇ ਨੇ, ਅੱਖਰਾਂ ਨੇ ਮੈਨੂੰ ਤੋੜ ਦਿੱਤਾ ਹੈ, ਕਿੰਨੇ ਮਨਹੂਸ ਨੇ। ਉੱਥੇ ਸਤਿਗੁਰਾਂ ਨੇ ਇੱਕ ਬੜਾ ਪਿਆਰਾ ਬਚਨ ਕਿਹਾ ਸੀ, ਧਿਆਨ ਨਾਲ ਸਰਵਣ ਕਰਨਾ। ਸਤਿਗੁਰਾਂ ਨੇ ਉਹ ਕਾਗਜ਼ ਕੱਢਿਆ ਜਿਹਦੇ ਉੱਤੇ ਲਿਖਿਆ ਸੀ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਉਹ ਕਾਗਜ਼ ਕੱਢਿਆ ਤੇ ਕਾਗਜ਼ ਸਾਹਮਣੇ ਕਰਕੇ ਦਿਖਾਉਂਦੇ ਨੇ, ਕਹਿਣ ਲੱਗੇ, ਮਾਨ ਸਿੰਘ ਵੇਖ, ਇਸ ਕਾਗਜ਼ ਦੇ ਦੋ ਪਾਸੇ ਨੇ ਨਾ, ਕਾਗਜ਼ ਇੱਕੋ ਹੀ ਹੈ, ਇਹਦੇ ਦੋ ਪਾਸੇ ਨੇ। ਹਾਂ ਸਤਿਗੁਰੂ, ਦੋ ਪਾਸੇ ਨੇ ਇਹਦੇ। ਕਹਿਣ ਲੱਗੇ, ਆ ਜਿੱਧਰ ਲਿਖਿਆ ਹੋਇਆ ਨਾ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਇਹ ਪਾਸਾ ਸਿੱਖ ਵਾਲਾ ਹੈ ਤੇ ਦੂਸਰਾ ਪਾਸਾ ਮੇਰੇ ਵਾਲਾ ਹੈ। ਕੀ ਗੱਲ ਮਹਾਰਾਜ, ਮੈਂ ਸਮਝਿਆ ਨਹੀਂ। ਕਹਿਣ ਲੱਗੇ, ਤੂੰ ਆਪਣੇ ਪਾਸੇ ਲਿਖ ਦਿੱਤਾ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਪਰ ਮੇਰੇ ਵਾਲਾ ਪਾਸਾ ਕੋਰਾ ਪਿਆ, ਮੈਂ ਤੇ ਨਹੀਂ ਲਿਖਿਆ ਵੀ ਤੁਸੀਂ ਸਾਡੇ ਸਿੱਖ ਨਹੀਂ ਤੇ ਮੈਂ ਤੁਹਾਡਾ ਗੁਰੂ ਨਹੀਂ। ਮੇਰੇ ਵਾਲਾ ਪਾਸਾ ਜਿਹੜਾ ਬਿਲਕੁਲ ਕੋਰਾ ਹੈ ਤੇ ਰਹੇਗਾ ਵੀ ਕੋਰਾ, ਮੈਂ ਕਦੀ ਕਿਸੇ ਨੂੰ ਠੇਡਾ ਨਹੀਂ ਲਾਣਾ, ਜਿਹੜਾ ਚਲਾ ਗਿਆ ਹੋ ਸਕਦਾ ਕਦੀ ਵਾਪਸ ਆ ਸਕਦਾ ਹੈ। ਇਸ ਲਈ ਵੇਖ, ਸਦੀਆਂ ਬੀਤ ਜਾਣਗੀਆਂ, ਮੇਰੇ ਵਾਲਾ ਪਾਸਾ ਸਦਾ ਹੀ ਖਾਲੀ ਰਹੇਗਾ। ਜਦੋਂ ਕੋਈ ਆਇਆ ਉਦੋਂ ਹੀ ਮੈਂ ਆਪਣੀ ਗੋਦ ਵਿੱਚ ਉਹਨੂੰ ਬਿਠਾ ਲਵਾਂਗਾ। ਇਸ ਲਈ ਸਤਿਗੁਰਾਂ ਨੇ ਉੱਥੇ ਪੱਲਾ ਫਿਰ ਫੜਿਆ ਭਾਈ ਮਾਨ ਸਿੰਘ ਨੇ। ਇਸ ਲਈ ਗੁਰੂ ਦੇ ਨਾਲ ਹੋਣ ਦਾ ਮਤਲਬ ਉਹਦੇ ਵਿੱਚ ਕਿੰਨਾ ਆਨੰਦ ਹੈ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਦੇ ਅਰਥ ਕੀ ਨੇ? ਗੁਰੂ ਦੇ ਨਾਲ ਹੋਣ ਦੇ ਵਿੱਚ ਉਹ ਕੁਝ ਨਹੀਂ ਕਰਨਾ ਪੈਂਦਾ ਜਿਹੜਾ ਗੁਰੂ ਨੇ ਕੀਤਾ। ਜਦੋਂ ਅਸੀਂ ਸਮਰਪਿਤ ਹੋਏ ਤਾਂ ਇਹ ਤੁਕ ਸਾਡੇ ਤੇ ਘਟ ਗਈ, ਜੋ ਕਿਛ ਠਾਕੁਰ ਕਾ ਸੋ ਸੇਵਕ ਕਾ। ਵੇਖੋ ਕਿਤਨੀ ਦਿਆਲਤਾ ਹੈ। ਕੋਈ ਭਗਤ ਭਗਤੀ ਕਰੇ ਆਪਣੇ ਤੌਰ ਤੇ ਕਰੇਗਾ, ਆਪਣੇ ਤੌਰ ਤੇ ਤੁਰੇਗਾ, ਪਰ ਇਹ ਤਾਂ ਸਾਰੀ ਪਾਵਰ ਸਾਰੀ ਸਿਕਿਉਰਿਟੀ ਇਕਦਮ ਸਿੱਖ ਨੂੰ ਮਿਲਣ ਦੀ ਸੰਭਾਵਨਾ ਹੈ, ਪਰ ਸਮਰਪਿਤ ਹੋਣਾ ਹੈ ਬੜਾ ਔਖਾ। ਅੰਦਰੋਂ ਅੰਦਰੋਂ ਮਨ ਕਾਬਜ਼ ਹੋਣਾ ਚਾਹੁੰਦਾ, ਅਧਿਕਾਰ ਕਰਨਾ ਚਾਹੁੰਦਾ। ਜੋ ਕਿਛ ਠਾਕੁਰ ਕਾ ਸੋ ਸੇਵਕ ਕਾ, ਸੇਵਕ ਠਾਕੁਰ ਹੀ ਸੰਗ ਜਾਹਰ ਜੀਓ। ਇਸ ਲਈ ਪਹਿਲੀ ਲੋੜ ਮੰਗਾਂ ਦਾ ਪੂਰਿਆਂ ਹੋ ਜਾਣਾ, ਤੇ ਸਤਿਗੁਰੂ ਕਹਿੰਦੇ ਨੇ ਕੋਈ ਤਰੀਕਾ ਨਹੀਂ ਇਹਦਾ, ਸਿਰਫ ਤੇ ਸਿਰਫ ਇੱਕੋ ਹੀ ਤਰੀਕਾ ਹੈ, ਮਨ ਦੇ ਅੰਦਰ ਪਰਮਾਤਮਾ ਦਾ ਨਾਮ ਟਿਕਾ। ਇਸ ਮਨ ਨੂੰ ਰੱਬ ਨਾਲ ਰੱਖ ਔਰ ਇਹਨੂੰ ਕਦੀ ਬੋਝ ਨਾ ਸਮਝਣਾ। ਦੁਨੀਆਂ ਵਿੱਚ ਧਰਮ ਘੱਟ ਹੀ ਤਾਂ ਗਿਆ ਹੈ ਕਿਉਂਕਿ ਅਸੀਂ ਧਰਮ ਨੂੰ ਬੋਝ ਸਮਝਿਆ, ਜ਼ਰੂਰਤ ਨਹੀਂ ਸਮਝੀ ਜੀਵਨ ਦੀ, ਜਦਕਿ ਬੜੀ ਵੱਡੀ ਲੋੜ ਹੈ ਜੀਵਨ ਦੀ। ਮਨ ਅੱਠੇ ਪੈਰ ਕਿਵੇਂ ਉਹਦੇ ਨਾਲ ਰਵੇ? ਅਸੀਂ ਕਵਾਂਗੇ ਤਾਂ ਬਹੁਤ, ਇਹ ਤਾਂ ਇੱਕ ਥਾਂ ਤੇ ਸਮਾਧੀ ਲਾਉਣੀ ਪਏਗੀ, ਇਹ ਤਾਂ ਕੰਮ ਕਾਰ ਛੱਡ ਦੇਣਾ ਪਏਗਾ, ਬੋਲਣਾ ਖਾਣਾ ਪੀਣਾ ਰਹਿਣਾ ਸਹਿਣਾ ਸਭ ਕੁਝ ਖਤਮ ਹੋ ਜਾਏਗਾ। ਇਹ ਤਾਂ ਥੋੜੇ ਜਿਹਾ ਰਿਸ਼ੀ ਰੱਖੇ ਹੋਏ ਨੇ ਅਸੀਂ, ਇਸ ਤਰ੍ਹਾਂ ਦੇ ਜਿਨ੍ਹਾਂ ਦਾ ਮਨ ਸਦਾ ਰੱਬ ਨਾਲ ਰਹਿੰਦਾ ਹੈ। ਇਹ ਤਾਂ ਥੋੜੇ ਜਿਹਾ ਲੋਕ ਰੱਖੇ ਹੋਏ ਨੇ ਜਿਨ੍ਹਾਂ ਦੀਆਂ ਤਸਵੀਰਾਂ ਅਸੀਂ ਦੁਕਾਨ ਵਿੱਚ ਲਾਈਆਂ ਨੇ, ਸਵੇਰੇ ਧੂਪ ਲਾ ਦਿੰਦੇ ਹਾਂ, ਤੁਸੀਂ ਬੈਠੇ ਰਹੋ ਰੱਬ ਦੇ ਨਾਲ, ਸਾਡਾ ਰੱਬ ਨਾਲ ਕੋਈ ਵਾਸਤਾ ਨਹੀਂ, ਅਸੀਂ ਤੁਹਾਡੇ ਅੱਗੇ ਧੂਪ ਲਾ ਦਿੱਤੀ ਹੈ। ਪਰ ਗੁਰੂ ਸਾਹਿਬ ਨੇ ਇਸ ਤਰ੍ਹਾਂ ਦਾ ਧਰਮ ਨਹੀਂ ਦਿੱਤਾ ਸਾਨੂੰ। ਕਹਿੰਦੇ ਨੇ ਤੂੰ ਇਹ ਧਰਮ ਦੇ ਅਰਥ ਕੋਈ ਬੋਝ ਨਹੀਂ ਹੈ, ਇਹ ਕਿਸੇ ਚੀਜ਼ ਤੋਂ ਤੈਨੂੰ ਰੋਕਦਾ ਨਹੀਂ ਜਿਹੜੀ ਤੇਰੇ ਵਾਸਤੇ ਹੈ, ਸਿਰਫ ਜਿਹੜੇ ਤੇਰੇ ਅਧਿਕਾਰ ਨੇ। ਧਰਮ ਉਹ ਤੇਰੇ ਕੋਲੋਂ ਕਦੀ ਨਹੀਂ ਖੋਏਗਾ। ਹਾਂ, ਉਹਨਾਂ ਅਧਿਕਾਰਾਂ ਦੇ ਅੰਦਰ ਰਹਿਣ ਦੀ ਜਾਚ ਸਿਖਾਏਗਾ। ਇੱਕ ਸ਼ਬਦ ਮੇਰੇ ਸਾਹਮਣੇ ਆਇਆ ਥੋੜਾ ਜਿਹਾ, ਬਸੰਤ ਰਾਗ ਇਹਨਾਂ ਦਿਨਾਂ ਵਿੱਚ ਚੱਲਦਾ, ਕਬੀਰ ਜੀ ਦਾ ਇੱਕ ਸ਼ਬਦ ਹੈ। ਕਬੀਰ ਜੀ ਦੇ ਰਿਸ਼ਤੇਦਾਰ ਆਏ, ਨਸ਼ਾ ਆਦਿ ਪੀਣ ਵਾਲੇ ਹੋਣਗੇ, ਉਹਨਾਂ ਨੇ ਇੱਕ ਗੱਲ ਕਹੀ, ਕਬੀਰ ਤੂੰ ਵੀ ਕੋਈ ਆਪਣੀ ਜ਼ਿੰਦਗੀ ਵਿੱਚ ਕੁਝ ਖੱਟਿਆ? ਜਵਾਨੀ ਦੇ ਦਿਨਾਂ ਵਿੱਚ ਸਭ ਕੁਝ ਛੱਡ ਕੇ ਬੈਠ ਗਿਆ, ਹੁਣ ਇਹ ਸੰਸਾਰ ਦੀ ਫਿਤਰਤ ਹੈ ਨਾ। ਉਹਨਾਂ ਦੀ ਇਹ ਵਿਚਾਰਧਾਰਾ ਹੈ ਵੀ ਇਹ ਜਿਹੜੇ ਧਾਰਮਿਕ ਲੋਕ ਜਵਾਨੀ ਵਿੱਚ ਬਣਦੇ ਨੇ, ਇਹ ਬਿਲਕੁਲ ਵਿਚਾਰੇ ਕਮਜ਼ੋਰ ਮਜਬੂਰ ਹੋ ਜਾਂਦੇ ਨੇ, ਖਾਂਦੇ ਪੀਂਦੇ ਕੁਝ ਨਹੀਂ, ਇਹਨਾਂ ਦੇ ਸਰੀਰ ਦੇ ਸਾਰੇ ਰਸ ਨਸ਼ਟ ਹੋ ਜਾਂਦੇ ਨੇ। ਔਰ ਇਸ ਵਿਚਾਰ ਨੇ ਇਸ ਦੁਨੀਆਂ ਦੇ ਵਿੱਚ, ਧਾਰਮਿਕ ਦੁਨੀਆਂ ਦੇ ਵਿੱਚ ਗੰਦਗੀ ਪਾਈ ਹੈ। ਕਿਉਂ? ਸਾਡਾ ਇਹ ਖਿਆਲ ਹੈ, ਸਾਡੇ ਬਜ਼ੁਰਗ ਵੀ ਇਹ ਕਹਿੰਦੇ ਨੇ ਕਿ ਅਜੇ ਤੇਰੀ ਜਵਾਨੀ ਹੈ, ਅਜੇ ਤੇਰਾ ਖਾਣ ਪੀਣ ਦਾ ਵਕਤ ਹੈ, ਜਦੋਂ ਤੂੰ ਬੁੱਢਾ ਹੋ ਗਿਆ ਉਦੋਂ ਤੂੰ ਧਾਰਮਿਕ ਹੋ ਜਾਈ, ਫਿਰ ਬੁੱਢੇ ਹੋ ਕੇ ਧਰਮ ਕਮਾਏ ਕਿਵੇਂ ਜਾਏਗਾ? ਇਹ ਮੁਹਾਵਰੇ ਸਾਡੇ ਸਮਾਜ ਵਾਲਿਆਂ ਨੇ ਘੜੇ, ਛੋਟੇ ਹੁੰਦੇ ਮੱਝਾਂ ਚਾਰੀਆਂ, ਵੱਡੇ ਹੋ ਕੇ ਹਲ ਵਾਹਿਆ, ਪਿਛਲੀ ਉਮਰੇ ਮਾੜਾ ਲੈ ਕੇ ਰੱਬ ਦਾ ਲਾਮਾ ਲਾਇਆ, ਇਹਦੇ ਨਾਲ ਕੀ ਹੋਇਆ? ਇਸ ਗਲਤ ਵਿਚਾਰ ਦੇ ਨਾਲ ਦੁਨੀਆਂ ਵਿੱਚ ਕੀ ਹੋਇਆ? ਜਦੋਂ ਜਵਾਨ ਲੋਕਾਂ ਨੇ ਧਰਮ ਨਾ ਧਾਰਨ ਕੀਤਾ ਤੇ ਦੁਨੀਆਂ ਦੇ ਵਿੱਚ ਬਦ ਅਮਣੀ ਫੈਲ ਗਈ, ਦੁਨੀਆਂ ਦੇ ਵਿੱਚ ਬੈਲੈਂਸ ਖਤਮ ਹੋ ਗਿਆ। ਕਿਉਂਕਿ ਮੈਂ ਬੇਨਤੀ ਕਰਨੀ ਚਾਹਾਂਗਾ, ਉਸ ਬੰਦੇ ਨੂੰ ਧਰਮ ਦੀ ਜ਼ਿਆਦਾ ਲੋੜ ਹੈ ਜਿਹਦੇ ਕੋਲ ਜ਼ਿਆਦਾ ਸ਼ਕਤੀ ਹੈ। ਪਰ ਅਸੀਂ ਤਾਂ ਕੀਤੇ ਬਿਲਕੁਲ ਉਲਟ, ਵੀ ਜਿਹੜੇ ਸ਼ਕਤੀ ਵਾਲੇ ਨਹੀਂ ਰਹੇ, ਬੁੱਢੇ ਹੋ ਗਏ, ਹੁਣ ਉਹ ਧਾਰਮਿਕ ਨੇ, ਅਸੀਂ ਇਹਦੇ ਅਰਥ ਇਹ ਕੱਢੇ ਧਰਮ ਦੇ। ਜਦਕਿ ਧਰਮ ਦੇ ਅਰਥ ਸਨ ਕੰਟਰੋਲਰ, ਤੇ ਜਿਹਦੇ ਵਿੱਚ ਜਿੰਨੀ ਸ਼ਕਤੀ ਜ਼ਿਆਦਾ ਹੋਵੇ ਉਹਨਾਂ ਕੰਟਰੋਲ ਉਹਦੇ ਉੱਤੇ ਜ਼ਿਆਦਾ ਚਾਹੀਦਾ ਹੈ। ਜਵਾਨੀ ਸ਼ਕਤੀ ਹੈ, ਜਵਾਨੀ ਤਾਕਤ ਹੈ, ਤੇ ਜਵਾਨੀ ਦੇ ਵਿੱਚ ਧਰਮ ਬੜਾ ਜ਼ਰੂਰੀ ਹੈ, ਬੁਢੇਪੇ ਵਿੱਚ ਭਾਵੇਂ ਨਾ ਹੋਵੇ, ਕਿਉਂਕਿ ਬੁਢੇਪਾ ਤੇ ਵੈਸੇ ਹੀ ਧਾਰਮਿਕ ਹੈ, ਉਹ ਤਾਂ ਵੈਸੇ ਹੀ ਕੰਟਰੋਲ ਵਿੱਚ ਆ ਗਿਆ, ਵੇਖਣ ਦੀ ਸ਼ਕਤੀ ਗਾਇਬ ਹੋ ਗਈ। ਅੱਖਾਂ ਵਿੱਚੋਂ ਪਾਣੀ ਵਹਿ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਸਿਰ ਕੰਪਿਓ ਪੱਗ ਡਗਮਗੇ ਨੈਣ ਜੋਤ ਤੇ ਹੀਣ। ਹੁਣ ਕੰਟਰੋਲ ਦੀ ਕੀ ਲੋੜ ਰਹਿ ਗਈ, ਵੈਸੇ ਹੀ ਕੰਟਰੋਲ ਹੋ ਗਿਆ ਹੈ, ਸਿਰ ਕੰਬ ਰਿਹਾ ਹੈ। ਪੱਗ, ਪੱਗ ਦੇ ਅਰਥ ਨੇ ਪੈਰ, ਪੈਰ ਥਿੜਕਦੇ ਨੇ ਤੁਰਨ ਲੱਗੇ, ਸ਼ਕਤੀ ਖਤਮ ਹੋ ਚੁੱਕੀ ਹੈ। ਨੈਣ ਜੋਤ ਤੇ ਹੀਣ, ਸਾਹਮਣੇ ਇੱਕ ਬੰਦਾ ਬੈਠਾ, ਚਾਰ ਚਾਰ ਦਿਸਦੇ ਨੇ ਉਹਦੇ, ਨਜ਼ਰ ਘੱਟ ਹੋ ਗਈ ਹੈ। ਕਹੋ ਨਾਨਕ ਇਹ ਵਿਧ ਭਈ ਤਉ ਨ ਹਰ ਰਸ ਲੀਨ। ਅਸੀਂ ਇਹਦੇ ਇਹ ਅਰਥ ਕੀਤੇ, ਇੱਕ ਬੁੱਢੇ ਬਜ਼ੁਰਗ ਦੀ ਕਹਾਣੀ ਹੈ, ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਕੁਝ ਹੋਰ ਕਹਿਣਾ ਚਾਹੁੰਦੇ ਨੇ। ਇਹ ਕਿਸੇ ਬਜ਼ੁਰਗ ਵਾਸਤੇ ਤੁਕ ਬਾਣੀ ਨਹੀਂ ਉਚਾਰੀ ਗਈ, ਇੱਕ ਨੌਜਵਾਨ ਨੂੰ ਦੱਸ ਰਹੇ ਨੇ। ਸਤਿਗੁਰੂ ਕਹਿਣਾ ਚਾਹੁੰਦੇ ਨੇ, ਅੱਜ ਤੇਰੇ ਸਰੀਰ ਵਿੱਚ ਸ਼ਕਤੀ ਹੈ ਤੇ ਆਪਣੇ ਘਰ ਵੱਲ ਬੈਠੇ, ਘਰ ਵਿੱਚ ਬੈਠੇ ਬਾਪੂ ਵੱਲ ਧਿਆਨ ਨਾਲ ਵੇਖ, ਜਿਹੜਾ ਮੰਜੇ ਤੇ ਬੈਠਾ ਹੋਇਆ, ਉਹਦਾ ਸਿਰ ਕੰਬਦਾ ਪਿਆ, ਤੇਰਾ ਸਿਰ ਅੱਜ ਕਾਇਮ ਹੈ ਪਰ ਹੁਣ ਤੂੰ ਇਸ ਸਿਰ ਦੀ ਵਰਤੋਂ ਸਹੀ ਨਹੀਂ ਕਰ ਰਿਹਾ, ਉਹਦੀਆਂ ਅੱਖਾਂ ਵਿੱਚੋਂ ਪਾਣੀ ਵਹੀ ਜਾਂਦਾ ਹੈ, ਤੇਰੀਆਂ ਅੱਖਾਂ ਕਾਇਮ ਨੇ ਅਜੇ, ਉਹਦੇ ਪੈਰ ਕੰਬਦੇ ਨੇ, ਖੂੰਡੀ ਲੈ ਕੇ ਤੁਰਦਾ। ਕਹੋ ਨਾਨਕ ਇਹ ਵਿਧ ਭਈ, ਇਹ ਸਾਰੀ ਤਸਵੀਰ ਤੇਰੇ ਸਾਹਮਣੇ ਪਈ ਆ ਗਈ ਏ, ਤਉ ਨਾ ਹਰ ਰਸ ਲੀਨ, ਤੇ ਤੂੰ ਅਜੇ ਵੀ ਜਵਾਨੀ ਦੇ ਅੰਦਰ ਪ੍ਰਭੂ ਦੇ ਨਾਮ ਵਿੱਚ ਲੀਨ ਨਹੀਂ ਹੁੰਦਾ ਸਾਰਾ ਕੁਝ ਵੇਖ ਕੇ। ਇੱਕ ਨੌਜਵਾਨ ਨੂੰ ਕਹੀ ਗਈ ਤੁਕ ਹੈ, ਬੁਢੇਪੇ ਦੀ ਤਸਵੀਰ ਖਿੱਚੀ ਗਈ ਹੈ ਤਾਂ ਕਿ ਵੇਖ ਕੇ ਸਮਝ ਆ ਜਾਏ। ਮੈਂ ਸ਼ੁਰੂ ਵਿੱਚ ਕਿਹਾ ਸੀ, ਗੁਰਬਾਣੀ ਨੇ ਪੁਰਾਣੇ ਲੋਕਾਂ ਦੀਆਂ ਤਵਾਰੀਖਾਂ, ਇਤਿਹਾਸ ਸਿਰਫ ਇਸ ਵਾਸਤੇ ਵਿੱਚ ਲਿਆਂਦੇ ਕਿ ਬੰਦੇ ਦਾ ਹੰਕਾਰ ਟੁੱਟ ਜਾਏ। ਤੇਰੇ ਤੋਂ ਤਾਂ ਵੱਡੇ ਵੱਡੇ ਚਲੇਗਾ, ਤੂੰ ਤੇ ਹੈ ਹੀ ਕੁਝ ਨਹੀਂ ਬਿਲਕੁਲ, ਤੇਰੇ ਵਿੱਚ ਕਿੰਨੀ ਕੁ ਤਾਕਤ ਹੈ। ਉਹ ਸਿਕੰਦਰ ਜਿਹਨੇ ਸਾਰੇ ਜਗਤ ਨੂੰ ਜਿੱਤ ਲਿਆ ਸੀ, ਨਾਮਦੇਵ ਜੀ ਨੇ ਸਮੇਂ ਦੇ ਵਕਤ ਦੇ ਲੋਕਾਂ ਦੀਆਂ ਉਦਾਹਰਣਾਂ ਦਿੱਤੀਆਂ, ਜਿੰਨੀ ਤਾਕਤ ਸਾਡੇ ਕੋਲ ਕਦੀ ਆ ਹੀ ਨਹੀਂ ਸਕਦੀ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, 12 ਯੋਜਨ ਛਤਰ ਚੱਲੇ ਥਾ। ਜਦੋਂ ਦੁਰਯੋਧਨ ਅੰਦਰੋਂ ਬਾਹਰ ਨਿਕਲਦਾ ਸੀ ਤੇ ਆਮ ਸਿਪਾਹੀ ਨਹੀਂ, ਰਾਜੇ ਉਹਦੇ ਉੱਤੇ 12 ਯੋਜਨ ਤੱਕ ਛਤਰੀਆਂ ਲੈ ਕੇ ਖੜੇ ਹੁੰਦੇ ਸਨ, ਇੰਨੀ ਤਾਕਤ ਸੀ ਉਹਦੀ। 12 ਯੋਜਨ ਛਤਰ ਚੱਲੇ ਥਾ ਤੇ ਜਿੱਦਣ ਮਰਿਆ, ਦੇਹ ਹੀ ਗਿਰਜਨ ਖਾਈ, ਉਦਣ ਉਹਦੀ ਦੇਹ ਨੂੰ ਗਿਰਜਾ ਨੇ ਖਾਧਾ, ਜਾਂ ਕੁਝ ਕਹਿੰਦੇ ਨੇ ਵੀ ਉਹਦਾ ਧੜ ਪੱਥਰ ਦਾ ਸੀ, ਗਿਰਜਾ ਤੋਂ ਵੀ ਨਾ ਖਾਧੀ ਗਈ। ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਿਕਾਈ, ਕਹਾਂ ਭਇਓ ਦਰ ਬਾਂਧੇ ਹਾਥੀ, ਖਿਨਮੈ ਭਈ ਪਰਾਈ। ਇਸ ਤਰ੍ਹਾਂ ਦੇ ਲੋਕ, ਇੰਨੇ ਸ਼ਕਤੀ ਵਾਲੇ ਤੇ ਆਪਣੇ ਕੋਲ ਤਾਂ ਇੰਨੀ ਤਾਕਤ ਵੀ ਕੋਈ ਨਹੀਂ, ਫਿਰ ਵੀ ਇੰਨਾ ਹੰਕਾਰ ਕਰ ਰਹੇ ਹਾਂ। ਇਸ ਲਈ ਬੇਨਤੀ ਕਰ ਰਿਹਾ ਕਿ ਸਤਿਗੁਰੂ ਕਹਿੰਦੇ ਨੇ ਪਵਿੱਤਰ ਬਾਣੀ ਦੇ ਅੰਦਰ, ਅੱਜ ਜੋ ਆਪਾਂ ਪ੍ਰਕਰਨ ਲਿਆ ਹੈ, ਇਹ ਦੋ ਮੰਗਾਂ ਨੇ ਮਨੁੱਖ ਦੇ ਜੀਵਨ ਦੀਆਂ, ਉਹ ਕਿਹੜੀਆਂ ਕਿਹੜੀਆਂ? ਇਹ ਦੋ ਮੰਗਾਂ ਹਨ, ਹਰ ਇੱਕ ਮਨੁੱਖ ਚਾਹੁੰਦਾ ਹੈ ਮੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣ, ਔਰ ਦੂਸਰੀ ਮੰਗ ਹੈ ਕਿ ਜ਼ਿੰਦਗੀ ਵਿੱਚ ਮੈਨੂੰ ਕੋਈ ਦੁੱਖ ਨਾ ਆਵੇ। ਇਹ ਦੋ ਜ਼ਰੂਰਤਾਂ ਨੇ ਸਾਡੇ ਜੀਵਨ ਦੀਆਂ, ਤੇ ਗੁਰੂ ਅਮਰਦਾਸ ਜੀ ਨੇ ਇਹਨਾਂ ਦਾ ਹੱਲ ਦੱਸਿਆ ਇਸ ਆਨੰਦ ਸਾਹਿਬ ਦੀ ਦੂਜੀ ਪੌੜੀ ਵਿੱਚ। ਇਹਦੇ ਵਿੱਚ ਤਰੀਕਾ ਦੱਸਿਆ ਵੀ ਤੇਰੀਆਂ ਦੋ ਲੋੜਾਂ ਕਿਵੇਂ ਪੂਰੀਆਂ ਹੋ ਸਕਦੀਆਂ ਨੇ, ਇੱਛਾਵਾਂ ਪੂਰਨ। ਤੇ ਮੈਂ ਇੱਕ ਬੇਨਤੀ ਕਰਕੇ ਵਿੱਚ ਅੱਗੇ ਚਲਾ ਗਿਆ ਸਾਂ। ਕਬੀਰ ਸਾਹਿਬ ਨੂੰ ਕਿਸੇ ਕਿਹਾ ਵੀ ਤੂੰ ਸਭ ਕੁਝ ਛੱਡ ਕੇ ਬੈਠ ਗਿਆ, ਤੇ ਵਿਚਾਰ ਇਹ ਚੱਲ ਰਹੀ ਸੀ ਵੀ ਲੋਕ ਸਮਝਦੇ ਨੇ ਧਰਮ ਦੇ ਅਰਥ ਹੁੰਦੇ ਨੇ ਬੰਧਨ ਪੈ ਜਾਣੇ। ਕਬੀਰ ਜੀ ਨੇ ਫਿਰ ਇੱਕ ਸ਼ਬਦ ਉਚਾਰਨ ਕੀਤਾ, ਕਹਿਣ ਲੱਗੇ ਮੈਂ ਕਦੀ ਭੋਗ ਤੋਂ ਰੋਕਿਆ ਨਹੀਂ ਕਿਸੇ ਨੂੰ। ਭੋਗ ਦਾ ਅਰਥ ਸੰਸਾਰ ਦੇ ਲੋਕਾਂ ਪਦਾਰਥਾਂ ਦੇ ਭੋਗ ਕਰਨੇ, ਖਾਣਾ ਪੀਣਾ, ਪਹਿਨਣਾ, ਮਕਾਨ ਬਣਾਉਣਾ, ਰੋਕਿਆ ਨਹੀਂ, ਪਰ ਭਲੇ ਢੰਗ ਦੇ ਨਾਲ ਭੋਗ ਕਰਨੇ। ਇਹ ਬਸੰਤ ਰਾਗ ਦਾ ਸ਼ਬਦ ਹੈ। ਕਹਿਤ ਕਬੀਰ ਭੋਗ ਭਲੇ ਕੀਨ, ਚੰਗੇ ਤਰੀਕੇ ਨਾਲ ਭੋਗ ਕਰ, ਰੋਕਿਆ ਨਹੀਂ ਗੁਰੂ ਨੇ ਭੋਗ ਕਰਨ ਤੋਂ। ਭੋਗ ਦਾ ਅਰਥ ਹੁੰਦਾ ਚੀਜ਼ਾਂ ਨੂੰ ਵਰਤਣਾ, ਪਰ ਬੈਲੈਂਸ ਦੇ ਵਿੱਚ ਵਰਤ, ਓਨੀ ਡੋਜ ਲੈ ਜਿੰਨੀ ਚਾਹੀਦੀ ਗੁਰੂ ਤੋਂ ਪੁੱਛ ਕੇ, ਉਹਨਾਂ ਕੋ ਖਾ ਜਿੰਨਾ ਕੋ ਗੁਰੂ ਨੇ ਕਿਹਾ, ਉਹਨੇ ਕੋ ਨੀਂਦ ਲੈ, ਉਸ ਤਰ੍ਹਾਂ ਦਾ ਪਹਿਣ, ਉਸ ਤਰ੍ਹਾਂ ਦਾ ਬੋਲ, ਉਤਨਾ ਕੋ ਦੇਖ, ਉਹਨਾਂ ਕੋ ਸੁਣ ਜਿੰਨਾ ਕੋ ਗੁਰੂ ਨੇ ਕਿਹਾ ਹੈ। ਇਸੇ ਨੂੰ ਧਰਮ ਕਿਹਾ ਗਿਆ। ਆਹ ਤੇ ਸਿਰਫ ਧਰਮ ਦੇ ਬਾਹਰਲੇ ਅੰਗ ਨੇ ਵੀ ਕਿਸੇ ਰੰਗ ਦੇ ਕੱਪੜੇ ਪਾ ਲੈਣੇ, ਕਿਸੇ ਤਰ੍ਹਾਂ ਦੇ ਵਸਤਰ ਪਹਿਨਣੇ, ਇਹ ਬੜੇ ਜ਼ਰੂਰੀ ਨੇ ਬਾਹਰਲੇ ਢੰਗ ਨੇ, ਪਰ ਧਰਮ ਦਾ ਅਰਥ ਹੈ ਜੀਵਨ ਦਾ ਬੈਲੈਂਸ ਕੰਟਰੋਲ ਕਰਨਾ ਜੀਵਨ ਨੂੰ। ਇਸ ਲਈ ਇਹ ਦੋ ਲੋੜਾਂ ਇਹ ਕਿਵੇਂ ਪੂਰੀਆਂ ਹੋਣਗੀਆਂ, ਇੱਕ ਤੇ ਦੁੱਖ ਨਾ ਆਵੇ ਤੇ ਦੂਸਰਾ ਇੱਛਾ ਪੂਰੀਆਂ ਹੋ ਜਾਣ, ਸਾਰੇ ਕੰਮ ਪੂਰੇ ਹੋ ਜਾਣ। ਸਤਿਗੁਰੂ ਨੇ ਇੱਕੋ ਹੀ ਤਰੀਕਾ ਗਿਆ, ਕਹਿਣ ਲੱਗੇ ਦਾ ਇਲਾਜ ਸਿਰਫ ਇਹ ਹੈ ਦੁਨੀਆਂ ਦੇ ਵਿੱਚ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਸਧਾਰਨ ਜੀ ਗੱਲ ਹੈ, ਛੋਟੀ ਜੀ ਗੱਲ ਲੱਗਦੀ ਹੈ, ਵੀ ਇਹਦੇ ਨਾਲ ਇਹ ਦੋ ਚੀਜ਼ਾਂ ਦਾ ਹੱਲ ਹੋ ਜਾਏਗਾ। ਤਾਂ ਹੀ ਤੇ ਸਾਨੂੰ, ਕਿਉਂਕਿ ਪੂਰਾ ਗੁਰੂ ਜਿਹੜਾ ਹੈ ਉਹ ਬੰਦੇ ਨੂੰ ਜ਼ਿਆਦਾ ਸਬਜ ਬਾਗ ਨਹੀਂ ਦਿਖਾਉਂਦਾ। ਅਧੂਰੇ ਗੁਰੂ ਬੜੇ ਹੋਣਗੇ, ਤੁਹਾਨੂੰ ਮਿਲਦੇ ਹੋਣਗੇ, ਤੁਸੀਂ ਆਓ, ਦੋ ਦਿਨਾਂ ਦੇ ਵਿੱਚ ਤੁਹਾਨੂੰ ਚਾਨਣ ਦਿਖਾ ਦਿਆਂਗੇ, ਤਿੰਨ ਦਿਨਾਂ ਵਿੱਚ ਤੁਹਾਡਾ ਦਸਵਾਂ ਦੁਆਰਾ ਖੋਲ ਦਿਆਂਗੇ। ਬੜੇ ਸਬਜ ਬਾਗ ਨੇ, ਉਹ ਤਾਂ ਪਰਮਾਤਮਾ ਨੂੰ ਗੁਲਾਮ ਕਰਕੇ ਬੈਠੇ ਹੋਏ ਨੇ। ਜਦਕਿ ਗੁਰੂ ਸਾਹਿਬ ਨਹੀਂ ਮੰਨਦੇ, ਰੱਬ ਕਿਸੇ ਦੇ ਹੱਥ ਵਿੱਚ ਨਹੀਂ, ਆਪਣੀ ਮਰਜ਼ੀ ਨਾਲ ਮਿਲਦਾ ਹੈ। ਪਰ ਇਸ ਤਰ੍ਹਾਂ ਦੇ ਰੱਬ ਪੈਦਾ ਹੋ ਗਏ ਇਸ ਧਰਤੀ ਤੇ, ਜਿਹੜੇ ਕਹਿੰਦੇ ਨੇ ਤਿੰਨ ਚਾਰ ਦਿਨਾਂ ਵਿੱਚ ਤੁਹਾਡਾ ਸਾਰੇ ਮਾਮਲਾ ਨਿਪਟਾ ਦਿਆਂਗੇ, ਫਿਰ ਆਮ ਬੰਦਾ ਸੋਚ ਲੈਂਦਾ ਵੀ ਕੀ ਲੋੜ ਹੈ ਇੰਨਾ ਲੰਮਾ ਚੌੜਾ ਗੁਰਦੁਆਰੇ ਜਾਣ ਦੀ, ਸੇਵਾ ਕਰਨ ਦੀ, ਇਹ ਤਾਂ ਕਹਾਣੀ ਸਾਰੀ ਚਾਰ ਦਿਨਾਂ ਦੀ, ਛੱਡੋ ਇਹਨਾਂ ਧਰਮਾਂ ਨੂੰ, ਆ ਕਿੰਨਾ ਸਸਤਾ ਧਰਮ ਆ ਗਿਆ ਹੈ। ਚਾਰ ਪੰਜ ਦਿਨਾਂ ਦੇ ਵਿੱਚ ਇਹ ਪਰਮਾਤਮਾ ਮਿਲ ਪੈਂਦਾ ਹੈ, ਪੰਜ ਕੁ ਮਿੰਟ ਸਿਰਫ ਨਾਮ ਜਪਣਾ ਪੈਂਦਾ ਹੈ, ਨਾ ਕੋਈ ਹੋਰ ਇਹਨਾਂ ਦਾ ਬੰਧਨ ਹੈ। ਪਰ ਇਹ ਸਿਰਫ ਮਨੁੱਖ ਨੂੰ ਆਪਣੇ ਰਾਹ ਤੋਂ ਡੁਲਾਉਣ ਦੀ ਇੱਕ ਜੁਗਤ ਹੈ, ਕਿਉਂਕਿ ਅੱਜ ਦਾ ਜਿਹੜਾ ਯੁੱਗ ਹੈ ਬਿਜ਼ਨਸ ਦਾ ਯੁੱਗ ਹੈ, ਸਿਰਫ ਇਹਦੇ ਵਿੱਚ ਬਿਜ਼ਨਸ ਭਾਰੂ ਹੈ ਹਰ ਇੱਕ ਚੀਜ਼ ਤੇ। ਇਹ ਵਪਾਰੀਆਂ ਦਾ ਯੁੱਗ ਹੈ, ਇਹਦੇ ਵਿੱਚ ਵਪਾਰੀ ਚੱਲ ਰਹੇ ਨੇ ਹਰ ਇੱਕ ਲਾਈਨ ਦੇ ਅੰਦਰ। ਇਸ ਲਈ ਉਹ ਲੋਕ ਵੇਖਦੇ ਨੇ ਕਿ ਕਿਵੇਂ ਕਿੰਨੇ ਲੋਕ ਜ਼ਿਆਦਾ ਇਕੱਠੇ ਹੋਣਗੇ। ਜਿਤਨਾ ਤੁਸੀਂ ਸਸਤਾ ਕਰ ਦਿਓਗੇ ਉਨੀ ਭੀੜ ਲੱਗ ਜਾਏਗੀ। ਇਸ ਲਈ ਇਹ ਫਿਕਰਾ ਤਾਂ ਬਿਲਕੁਲ ਸਰਲ ਹੈ ਕਿ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹੇ ਮੇਰੇ ਮਨ ਤੂੰ ਰੱਬ ਨਾਲ ਰਹੋ। ਕਮਾਲ ਹੋ ਗਈ, ਕਿਵੇਂ? ਕਹਿੰਦੇ ਨੇ ਤੇਰੇ ਦੁੱਖ ਵੀ ਸਭ ਪੂਰੇ ਖਤਮ ਹੋ ਜਾਣਗੇ, ਸਾਰਾ ਕੁਝ ਠੀਕ ਹੋ ਜਾਏਗਾ। ਹਾਂ, ਇਸ ਤਰ੍ਹਾਂ ਹੋ ਜਾਂਦਾ ਹੈ, ਗੁਰੂ ਸਾਹਿਬ ਨੇ ਐਵੇਂ ਨਹੀਂ ਕਿਹਾ, ਪਰ ਉਹਦੇ ਨਾਲ ਰਹਿਣਾ, ਕਿਵੇਂ ਰਹਿਣਾ ਹੈ? ਸਦਾ ਦਾ ਅਰਥ ਹੈ 24 ਘੰਟੇ ਲਗਾਤਾਰ, ਜਦੋਂ ਆਪਾਂ ਸੁੱਤੇ ਵੀ ਹੋਈਏ ਉਦੋਂ ਵੀ ਰਹਿ ਜਾਣਾ। ਇਹ ਕਿਵੇਂ ਹੋਏਗਾ ਕਿ ਮਨੁੱਖ ਸੌ ਵੀ ਰਿਹਾ ਹੈ, ਪ੍ਰਸ਼ਾਦਾ ਵੀ ਛਕ ਰਿਹਾ, ਕੰਮ ਵੀ ਕਰ ਰਿਹਾ, ਫਿਰ ਵੀ ਰੱਬ ਦੇ ਨਾਲ ਨਾਲ ਰਹਿ ਰਿਹਾ ਹੈ? ਇਹਦੇ ਵਾਸਤੇ ਗੁਰੂ ਸਾਹਿਬ ਨੇ ਜੁਗਤ ਦੱਸੀ ਕਿ ਪਹਿਲਾਂ ਤੂੰ ਸ਼ੁਰੂ ਕਰ, ਆਪਣੇ 24 ਘੰਟਿਆਂ ਦਾ ਦਸਵੰਧ ਕੱਢ ਸਮੇਂ ਦਾ। 24 ਘੰਟੇ ਤੈਨੂੰ ਰੱਬ ਨੇ ਦਿੱਤੇ ਨੇ, ਉਹਦੇ ਵਿੱਚੋਂ 2 ਘੰਟੇ ਰੱਬ ਵਾਸਤੇ ਕੱਢ ਦੇ, 22 ਘੰਟੇ ਬਾਕੀ ਬਚੇ ਨੇ, ਉਹਦੇ ਨਾਲ ਜੋ ਮਰਜ਼ੀ ਸੰਸਾਰ ਦਾ ਕੰਮ ਕਰ ਸਕਦਾ। ਬੜਾ ਲੰਮਾ ਸਮਾਂ ਬਚਿਆ ਸਰੀਰ ਨੂੰ ਪਾਲਣ ਵਾਸਤੇ, 20-22 ਘੰਟੇ, ਪਰ ਉਹਦੇ ਵਿੱਚ ਵੀ ਸਾਡੀ ਤ੍ਰਿਪਤੀ ਨਹੀਂ ਹੁੰਦੀ। ਗੁਰੂ ਨੇ ਸਿਰਫ ਤੇ ਸਿਰਫ 2 ਕੁ ਘੰਟੇ ਮੰਗੇ ਨੇ, ਜ਼ਰੂਰ ਚਾਹੀਦੇ ਨੇ, ਇਹ ਸਟੱਡੀ ਚਾਹੀਦੀ। ਇਸ ਤਰ੍ਹਾਂ ਦਾ ਕੋਈ ਮੁਫ਼ਤ ਧਰਮ ਨਹੀਂ ਜਿਹੜਾ ਤੁਹਾਨੂੰ ਇੰਨੀ ਜਲਦੀ ਤੁਹਾਡੇ ਅੰਦਰ ਨੂੰ ਚੇਂਜ ਕਰ ਦੇਗਾ। ਇਹ ਸਾਰੇ ਵਪਾਰੀ ਨੇ ਜਿਹੜੇ ਕਹਿੰਦੇ ਨੇ ਕਰਨਾ ਵੀ ਕੁਝ ਨਹੀਂ ਪੈਂਦਾ, ਹੋ ਵੀ ਸਭ ਕੁਝ ਜਾਂਦਾ ਹੈ। ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕੁਝ ਹੈ ਕਰਨ ਵਾਸਤੇ, ਇਸ ਤਰ੍ਹਾਂ ਨਹੀਂ ਹੈ। ਇਸ ਲਈ ਸਤਿਗੁਰਾਂ ਨੇ ਨਾਲ ਰਹਿਣ ਦਾ ਤਰੀਕਾ ਦੱਸਿਆ, ਪਰਮਾਤਮਾ ਦੇ ਨਾਲ ਰਹਿ, ਕਿਵੇਂ ਰਹੀਏ। ਅੰਮ੍ਰਿਤ ਵੇਲੇ ਪ੍ਰਭੂ ਦਾ ਨਾਮ ਜਪ, ਤੇ ਅੰਮ੍ਰਿਤ ਵੇਲੇ ਉਹ ਸ਼ਬਦ ਜਦੋਂ ਤੂੰ ਜਪੇਗਾ ਤੇ ਤੇਰੇ ਮਨ ਵਿੱਚ ਉਤਰ ਜਾਏਗਾ, ਗਲੇ ਤੋਂ ਥੱਲੇ ਚਲਾ ਜਾਏਗਾ, ਤੇਰੇ ਧਿਆਨ ਵਿੱਚ ਚਲਾ ਜਾਏਗਾ। ਜਦੋਂ ਤੂੰ ਜਪੇਗਾ ਪਿਆਰ ਨਾਲ, ਉਹ ਸ਼ਬਦ ਤੇਰੇ ਸਵਾਸਾਂ ਵਿੱਚ, ਤੇਰੇ ਧਿਆਨ ਵਿੱਚ, ਤੇਰੇ ਪ੍ਰਾਣਾਂ ਵਿੱਚ ਸਮਾ ਜਾਏਗਾ। ਜਿਵੇਂ ਕਦੀ ਵੇਖਣਾ, ਇਸ ਤਰ੍ਹਾਂ ਕਦੀ ਕਦੀ ਵਾਪਰਦਾ ਹੈ, ਬੰਦੇ ਨੂੰ ਕਿਸੇ ਸੰਗੀਤ ਦੀ ਕੋਈ ਧੁਨ ਪਿਆਰੀ ਲੱਗ ਜਾਏ ਤੇ 24 ਘੰਟੇ ਉਹਦੇ ਅੰਦਰ ਗੂੰਜਦੀ ਰਹਿੰਦੀ, ਜਦੋਂ ਕੰਮ ਵੀ ਕਰਦਾ ਹੈ, ਨਹਾਉਂਦਾ ਵੀ ਹੈ, ਕਿਤੇ ਜਾਂਦਾ ਵੀ, ਉਹ ਗੀਤ ਉਹਦੇ ਅੰਦਰ ਗੂੰਜਦਾ ਰਹਿੰਦਾ ਹੈ, ਉਹਦੀ ਪਕੜ ਹੋ ਜਾਂਦੀ ਹਿਰਦੇ ਨੂੰ। ਇਸ ਤਰ੍ਹਾਂ ਉਸ ਸ਼ਬਦ ਨੂੰ ਤੂੰ ਜਪ ਤਾਂ ਕਿ ਉਹ ਅੰਮ੍ਰਿਤ ਵੇਲੇ ਤੇਰੇ ਅੰਦਰ ਲੈ ਜਾਏ, ਤੇਰੇ ਅੰਦਰ ਨੂੰ ਗ੍ਰਿਫਤਾਰ ਕਰ ਲੈ, ਫੜ ਲਵੇ ਸ਼ਬਦ, ਉਹਦੇ ਵਿੱਚ ਪੱਕਾ ਟਿਕਾਣਾ ਕਰ ਲੈ, ਤੇ ਫਿਰ ਤੂੰ ਸਾਰਾ ਦਿਨ ਜਦੋਂ ਆਪਣਾ ਕੰਮ ਕਰੇਗਾ ਉਦੋਂ ਜਪੇਗਾ ਨਹੀਂ, ਤੈਨੂੰ ਪਤਾ ਨਹੀਂ ਲੱਗੇਗਾ, ਉਹ ਸ਼ਬਦ ਆਪਣੇ ਆਪ ਤੇਰੇ ਅੰਦਰ ਚੱਲਦਾ ਰਹੇਗਾ। ਪਰ 2 ਘੰਟੇ ਤਾਂ ਤੈਨੂੰ ਦੇਣੇ ਪੈਣਗੇ ਘੱਟੋ ਘੱਟ, ਇਹ ਤਾਂ ਯਤਨ ਤੈਨੂੰ ਕਰਨਾ ਪਏਗਾ। ਹਾਂ, ਇਹਦੇ ਤੇ ਸਮਾਂ ਲੱਗ ਸਕਦਾ, ਮਨ ਵਿੱਚ ਕਿੰਨੀ ਕੁ ਮੈਲ ਹੈ, ਜਾਂ ਇਹਦੇ ਤੇ ਇਹ ਵੀ ਹੋ ਸਕਦਾ ਵੀ ਆਪਾਂ ਦਿਨੇ ਕਿਵੇਂ ਦਾ ਕੰਮ ਕਰਨੇ ਆ, ਕਈ ਚੀਜ਼ਾਂ ਰਲਦੀਆਂ ਨੇ, ਕਿਉਂਕਿ ਇਲਾਜ ਦੇ ਨਾਲ ਨਾਲ ਪਰਹੇਜ਼, ਅਸੀਂ ਕਿਵੇਂ ਦੀ ਦੁਨੀਆ ਵਿੱਚ ਜਿਉਂ ਰਹੇ ਹਾਂ, ਅਸੀਂ ਕਿਵੇਂ ਦਾ ਖਾਣਾ ਪੀਣਾ ਖਾ ਰਹੇ ਹਾਂ, ਕਿਵੇਂ ਦੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ, ਕਿਵੇਂ ਦੇ ਲੋਕਾਂ ਨੂੰ ਵੇਖ ਰਹੇ ਹਾਂ, ਇਹਨਾਂ ਚੀਜ਼ਾਂ ਦਾ ਵੀ ਪ੍ਰਭਾਵ ਪਏਗਾ। ਇਸ ਲਈ ਸਾਰੀਆਂ ਚੀਜ਼ਾਂ ਮਿਲਦੀਆਂ ਨੇ। ਸਤਿਗੁਰਾਂ ਨੇ ਕਿਹਾ ਤੂੰ ਸ਼ਬਦ ਨਾਲ ਰਹਿਣਾ ਹੈ, ਸ਼ਬਦ ਹੀ ਤੈਨੂੰ ਪਰਮਾਤਮਾ ਨਾਲ ਰੱਖੇਗਾ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਜਦੋਂ ਜਦੋਂ ਮਨ ਸ਼ਬਦ ਨਾਲ ਰਹਿਣਾ ਸ਼ੁਰੂ ਕਰ ਦਿੱਤਾ, ਦੁੱਖਾਂ ਨੂੰ ਉੱਥੋਂ ਜਾਣਾ ਹੀ ਪਏਗਾ, ਕੁਦਰਤੀ ਤੌਰ ਤੇ ਉੱਥੇ ਟਿਕ ਨਹੀਂ ਸਕਦੇ। ਦੁੱਖ ਸਭ ਵਿਸਾਰਨਾ, ਕਈ ਵਾਰੀ ਖਿਆਲ ਪੈਦਾ ਹੁੰਦਾ ਹੈ ਵੀ ਨਾਮ ਜਪਣ ਵਾਲਿਆਂ ਨੂੰ ਵੀ ਤਾਂ ਦੁੱਖ ਆਉਂਦੇ ਨੇ, ਜੇ ਆ ਵੀ ਜਾਣ। ਪਹਿਲੀ ਗੱਲ ਤੇ ਗੁਰੂ ਵਿੱਚ, ਸ਼ਬਦ ਵਿੱਚ ਇਹ ਤਾਕਤ ਦੁੱਖਾਂ ਨੂੰ ਕੱਟਦਾ ਹੈ। ਪਰ ਕੋਈ ਪੁਰਾਣੇ ਇਸ ਤਰ੍ਹਾਂ ਦੇ ਕਰਮ ਨੇ, ਦੁੱਖ ਨਹੀਂ ਵੀ ਜਾਂਦੇ ਤਾਂ ਘੱਟੋ ਘੱਟ ਉਸ ਬੰਦੇ ਦੇ ਵਿੱਚ ਇੰਨੀ ਬਰਕਤ ਸ਼ਬਦ ਜ਼ਰੂਰ ਭਰ ਦਿੰਦਾ ਵੀ ਉਹਨਾਂ ਦੀ ਪਰਵਾਹ ਨਹੀਂ ਕਰਦਾ। ਦੁੱਖ ਸਭ ਵਿਸਾਰਨਾ, ਭੁੱਲ ਜਾਣਾ, ਜਿਵੇਂ ਸਾਨੂੰ ਦਰਦ ਹੋ ਰਹੀ ਸੀ ਸਾਡੇ ਪੈਰ ਵਿੱਚ ਤੇ ਸਾਡਾ ਧਿਆਨ ਕਿਤੇ ਹੋਰ ਚਲਾ ਗਿਆ, ਦਰਦ ਹੋਣੀ ਹਟ ਗਈ। ਇਸ ਤਰ੍ਹਾਂ ਨਾਮ ਜਪਣ ਵਾਲੇ ਮਨੁੱਖ ਦੇ ਅੰਦਰ ਦੁੱਖ ਰਹਿ ਵੀ ਜਾਏ ਤਾਂ ਉਸ ਦੁੱਖ ਦਾ ਉਹਦੇ ਤੇ ਪ੍ਰਭਾਵ ਨਹੀਂ ਰਹਿੰਦਾ, ਵਿਸਾਰਨਾ ਭੁੱਲ ਜਾਂਦਾ ਹੈ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਫਿਰ ਉਹ ਤੇਰੇ ਜੀਵਨ ਨੂੰ ਪ੍ਰਭੂ ਅੰਗੀਕਾਰ ਕਰ ਲਏਗਾ, ਆਪਣੇ ਵਿੱਚ ਸਮਾਈ ਦੇ ਦੇਗਾ ਤੇ ਤੇਰੇ ਜੀਵਨ ਦੇ ਸਾਰੇ ਕਾਰਜ ਸਵਰ ਜਾਣਗੇ, ਸ਼ੁੱਧ ਹੋ ਜਾਣਗੇ। ਫਿਰ ਤੈਨੂੰ ਪਤਾ ਲੱਗੇਗਾ ਕਾਰਜ ਹੈ ਕਿਹੜੇ ਸਨ, ਅਜੇ ਤਾਂ ਉਸ ਕੰਮ ਦਾ ਪਤਾ ਹੀ ਨਹੀਂ ਜਿਹੜਾ ਸਵਾਰਨ ਵਾਲਾ ਵਿੱਚ ਹੀ ਪਿਆ ਹੋਇਆ, ਉਹ ਅਗਲੀਆਂ ਪੌੜੀਆਂ ਵਿੱਚ ਆਏਗਾ ਵਾਰ ਵਾਰ। ਕੰਮ ਅਸਲੀ ਕਿਹੜਾ ਹੈ? ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਇਹ ਕੋਈ ਕਾਰਜ ਹੋਰ ਵੀ ਹੈ ਜੋ ਵਿੱਚ ਹੀ ਪਿਆ ਹੋਇਆ। ਇਸ ਲਈ ਸਤਿਗੁਰੂ ਕਹਿੰਦੇ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਪਰਮਾਤਮਾ ਸਾਰੀਆਂ ਗੱਲਾਂ ਵਿੱਚ ਸਮਰੱਥ ਹੈ। ਜੇ ਸਰੀਰਕ ਤੌਰ ਤੇ ਸੁੱਖ ਚਾਹੀਦਾ ਉਹ ਵੀ ਪਰਮਾਤਮਾ ਕੋਲ ਹੈ, ਜੇ ਸਰੀਰਕ ਤੌਰ ਤੇ ਪਦਾਰਥ ਚਾਹੀਦੇ ਨੇ ਉਹ ਵੀ ਹੈ, ਜੇ ਮਾਨਸਿਕ ਤੌਰ ਤੇ ਸ਼ਾਂਤੀ ਚਾਹੀਦੀ ਉਹ ਵੀ ਗੁਰੂ ਕੋਲ ਹੈ, ਜੇ ਮਾਣ ਮਰਿਆਦਾ ਚਾਹੀਦੀ, ਜੋ ਵੀ ਚਾਹੀਦਾ ਉਹ ਸਾਰੀਆਂ ਨੂੰ ਦੇਣ ਵਿੱਚ ਸਮਰੱਥ ਹੈ। ਇਸ ਤਰ੍ਹਾਂ ਦੇ ਪਰਮਾਤਮਾ ਨੂੰ ਤੂੰ ਮਨੋ ਕਿਉਂ ਵਿਸਾਰਨਾ? ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਇਸ ਦੂਜੀ ਪੌੜੀ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਪ੍ਰਭੂ ਦੇ ਨਾਲ ਰਹਿਣ ਦੀ ਜੁਗਤ ਤਰੀਕਾ ਗੁਰੂ ਕੇ ਸ਼ਬਦ ਦੇ ਰਾਹੀਂ, ਜਿਹਦੇ ਨਾਲ ਮਨੁੱਖ ਦੇ ਮਨ ਦੀਆਂ ਸਾਰੀਆਂ ਇੱਛਾਵਾਂ ਸੰਪੂਰਨ ਔਰ ਘਟ ਜਾਂਦੀਆਂ ਨੇ ਔਰ ਦੁੱਖ ਜਿਹੜਾ ਹੈ ਉਹ ਵਿਸਰ ਜਾਂਦਾ ਹੈ। ਸੋ ਸਾਹਿਬ ਕਿਰਪਾ ਕਰਨ, ਇਸੇ ਤਰ੍ਹਾਂ ਦਰੋਂ ਕਰੋਂ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਅੰਮ੍ਰਿਤ ਵੇਲੇ ਵੀ ਸਵੇਰੇ 7:15 ਵਜੇ ਤੋਂ ਲੈ ਕੇ